सुख माने सुख अमृत प्रभ नाम, सुख माने सुख अमृत प्रभ नाम, सुख माने सुख अमृत प्रभ नाम, सुख माने सुख अमृत प्रभ नाम। भगत जना के मन विश्राम, भगत
भगत जना के मन विश्राम। पढ़ी जे कई बारी जे मन दे विच सवाल पैदा हो जावे कि सुखमनी साहिब दा मैं पाठ करदा इहदा लाभ की है, आखो सतनाम क्योंकि एक गल जान लेना, मन जो है बड़ा ही चंचल है, बहुत बहुत चंचल है। जिस सौदे दे विच इसनु लाभ नजर आवे ओ कम करदा है, ते जिस सौदे दे विच घाटा नजर आवे ओ कम भुल के भी नहीं जे करदा, ध्यान देना। ते आओ अज दे दीवान दे विच जो होर 5-7 मिंट 10 मिंट बहना जे सतगुरु सेवा लैण, अपने मन नु श्री सुखमनी साहिब जी दियां वड्याईयां दसीए, आखो सतनाम, तां जो जिहड़ा कदी किधर भटकदा रहिंदा इस बाणी दे लड़ लग जावे। प्यारेओ, ए मेरे धन गुरु अर्जन दे महाराज सच्चे पातशाह जी दी पावन पवित्र रसना तो निकली हुई बाणी जे श्री सुखमनी साहिब। जदों सिखां ने आके बेनती कीती कि धन गुरु अर्जन दे महाराज जीओ, आप जी कृपा करो, कोई ऐसी बाणी उच्चारण करो जिस बाणी दे नाल दिन दे 24,000 लिते स्वास ओ भी सफले होण, ते शरीरक रोग भी जान ते मन भी अरोग होवे, आखो सतनाम। ते उस वेले मेरे साहबां ने ਸੰਗਤਾਂ ਦੀ ਬੇਨਤੀ ਨੂੰ ਮੰਨ ਕੇ ਇਹ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਔਰ 24,000 ਅੱਖਰ ਸੁਖਮਨੀ ਸਾਹਿਬ ਦੇ ਲਿਖੇ ਤੇ ਨਾਲ ਬਚਨ ਕਰ ਦਿੱਤਾ। ਜਿਹੜਾ ਵੀ ਬੰਦਾ 24 ਘੰਟਿਆਂ 'ਚ ਘੱਟ ਤੋਂ ਘੱਟ ਇੱਕ ਪਾਠ ਰੋਜ਼ਾਨਾ ਸੁਖਮਨੀ ਸਾਹਿਬ ਦਾ ਕਰੇਗਾ ਉਹਦੇ ਦਿਨ ਤੇ ਰਾਤ ਦੇ ਲਿੱਤੇ ਹੋਏ 24,000 ਸਵਾਸ ਸਫਲੇ ਆਉਣਗੇ। ਗੱਜ ਕੇ ਆਖੋ ਸਤਨਾਮ
ਵਾਹਿਗੁਰੂ।
ਪਿਆਰਿਓ, ਇਹ ਉਹ ਅਨਮੋਲ ਖਜ਼ਾਨਾ ਜੇ ਜਿਹਨੂੰ ਪੜ੍ਹਿਆ ਜੇ ਜਿਹਨੂੰ ਸੁਣਿਆ ਜੇ ਪਿਆਰਿਓ, ਆ ਮੈਨੂੰ ਕੁਦਰਤੀ ਬਚਨ ਚੇਤੇ ਆ ਗਿਆ। ਸੰਤ ਸੁਚੇਤ ਸਿੰਘ ਜੀ ਉਹ ਬੈਠੇ ਸੀ ਕਮਾਲੀਏ ਵਾਲੇ ਮਹਾਂਪੁਰਖ ਤੇ ਸੰਤ ਸੁਚੇਤ ਸਿੰਘ ਜੀ ਵਾਹਿਗੁਰੂ ਉਹਨਾਂ ਦੁਆਰਾ ਲਿਖਿਆ ਇੱਕ ਗ੍ਰੰਥ ਜੇ ਪ੍ਰੇਮ ਪ੍ਰਕਾਸ਼ ਸੰਤ ਸੁਚੇਤ ਸਿੰਘ ਜੀ ਦੁਆਰਾ। ਕਮਾਲੀ ਵਾਲੇ ਮਹਾਂਪੁਰਸ਼ ਹੋਰ ਸੀ, ਮੇਰੇ ਮੂੰਹੋਂ ਬਚਨ ਨਿਕਲ ਗਿਆ, ਸੰਤ ਸੁਚੇਤ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਪ੍ਰੇਮ ਪ੍ਰਕਾਸ਼ ਗ੍ਰੰਥ ਲਿਖਿਆ, ਜਿਸ ਗ੍ਰੰਥ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਵਡਿਆਈ ਵੀ ਕੀਤੀ ਹੈ ਤੇ ਉਸ ਗ੍ਰੰਥ 'ਚ ਬਚਨ ਮਿਲਦਾ ਜੇ ਇੱਕ ਹਿੰਦੂ ਵੀਰ ਜਿਹਨੇ ਗੁਰਮੁਖੀ ਸਿੱਖੀ, ਪੰਜਾਬੀ ਸਿੱਖੀ ਤੇ ਬਾਣੀ ਦੇ ਅੰਦਰ ਪ੍ਰੇਮ ਸੀ ਜਿਹਦੇ ਕੋਲ, ਪਿਆਰਿਓ ਪੰਜਾਬੀ ਸਿੱਖਣ ਤੋਂ ਬਾਅਦ, ਗੁਰਮੁਖੀ ਸਿੱਖਣ ਤੋਂ ਬਾਅਦ ਉਸਨੇ ਰੋਜ਼ਾਨਾ ਦਾ ਇੱਕ ਨੇਮ ਬਣਾ ਲਿਆ। ਨੇਮ ਉਹ ਪਤਾ ਕੀ ਨੇਮ? ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਰੋਜ਼ਾਨਾ ਉੱਚੀ ਬੋਲ ਕੇ ਕਰਨਾ, ਉੱਚੀ ਬੋਲ ਕੇ ਇਹ ਨੇਮ ਬਣਾ ਲਿਆ। ਹੁਣ ਤੁਸੀਂ ਸਿਆਣੇ ਬੈਠੇ ਹੋ, ਜੇ ਉਦਾਂ ਸੁਖਮਨੀ ਸਾਹਿਬ ਦਾ ਪਾਠ ਸੁਰਤੀ ਨਾਲ ਕਰੀਏ ਤੇ ਅੱਧੇ ਘੰਟੇ 25 ਮਿੰਟਾਂ 'ਚ, ਕਈਆਂ ਦੇ 20 ਮਿੰਟ ਵੀ ਲੱਗਦੇ ਨੇ, ਭੋਗ ਪੈ ਜਾਂਦਾ ਹੈ। ਹੱਕ ਸਤਨਾਮ। ਪਰ ਜਦੋਂ ਇੱਕ ਇੱਕ ਅੱਖਰ ਖੋਲ੍ਹ ਕੇ ਬਾਣੀ ਪੜ੍ਹੀਏ, ਜਿਵੇਂ ਹੁਣੇ ਤੁਹਾਨੂੰ 1.25 ਘੰਟਾ 1.5 ਘੰਟਾ ਲੱਗ ਗਿਆ, ਇਸੇ ਤਰ੍ਹਾਂ 1.25 ਘੰਟਾ 1.5 ਘੰਟਾ ਲੱਗ ਜਾਂਦਾ ਤੇ ਇਹਨੇ ਰੋਜ਼ਾਨਾ ਦਾ ਨੇਮ ਕੀ ਬਣਾਇਆ? ਰੋਜ਼ਾਨਾ ਉੱਚੀ ਬੋਲ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ, ਬਾਣੀ ਪੜ੍ਹਨੀ। ਤੇ ਇਤਿਹਾਸ ਲਿਖਦਾ ਹੈ ਜੀ, ਇਹਦੇ ਘਰ ਇੱਕ ਨੌਕਰ ਸੀ, ਨੌਕਰ ਜਿਹੜਾ ਕਿਸੇ ਹੋਰ ਜਾਤ ਨਾਲ ਸੰਬੰਧ ਰੱਖਦਾ ਸੀ, ਨੌਕਰ ਸੀ ਇਹਦਾ। ਤੇ ਇੱਕ ਦਿਨ ਨੌਕਰ ਬਹੁਤ ਬਿਮਾਰ, ਤੇ ਬਿਮਾਰੀ ਕੀ, ਦਸਤ ਲੱਗੇ ਨੇ, ਪੇਟ ਬਹੁਤ ਖਰਾਬ ਹੈ, ਦਰਦ ਵੀ ਪੇਟ 'ਚ ਬਹੁਤ ਹੈ, ਧਿਆਨ ਦੇਣਾ। ਤੇ ਇਹ ਜਿਹੜਾ ਸੀ ਨਾ ਗੁਰਮੁਖ ਮਾਲਕ ਸੀ, ਗੁਰਮੁਖ ਇੱਕ ਹੁੰਦਾ ਗੁਰਮੁਖ ਮਾਲਕ, ਇੱਕ ਹੁੰਦਾ ਮਨਮੁਖ ਮਾਲਕ, ਧਿਆਨ ਦੇਣਾ ਸਾਰੀ ਸੰਗਤ। ਜਿਹੜਾ ਮਨਮੁਖ ਮਾਲਕ ਹੈ ਉਹ ਕਹਿੰਦਾ ਨੌਕਰ ਭਾਵੇਂ ਮੇਰਾ ਮਰਦਾ ਮਰ ਜਾਵੇ ਪਰ ਮੇਰਾ ਕੰਮ ਸਵਾਰ ਕੇ ਜਾਵੇ। ਮਨਮੁਖ ਮਾਲਕ ਨੌਕਰ ਦੇ ਸੁੱਖ ਦੁੱਖ ਵਿੱਚ ਭਾਈਵਾਲ ਨਹੀਂ ਜੇ ਬਣਦਾ, ਜਿਹੜਾ ਗੁਰਮੁਖ ਮਾਲਕ ਹੈ ਜੇ ਨੌਕਰ ਨੂੰ ਵੀ ਥੋੜ੍ਹੀ ਬਹੁਤ ਤਕਲੀਫ ਹੋ ਜਾਵੇ ਉਹਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਦਾ। ਆਖੋ ਸਤਨਾਮ। ਉਹਦੀ ਵਿੱਤ ਮੁਤਾਬਕ ਬਾਂਹ ਫੜਦਾ ਬਾਂਹ। ਔਰ ਇੱਕ ਬੇਨਤੀ ਜੇ, ਜਿਹੜਾ ਮਨਮੁਖ ਮਾਲਕ ਹੈ ਜਦੋਂ ਵੀ ਲੈਂਦਾ ਬਦ ਅਸੀਸ ਲੈਂਦਾ, ਜੇ ਜਿਹੜਾ ਗੁਰਮੁਖ ਮਾਲਕ ਹੈ ਜਦੋਂ ਵੀ ਲੈਂਦਾ ਅਸੀਸਾਂ ਹੀ ਲੈਂਦਾ। ਆਖੋ ਸਤਨਾਮ। ਉਹ ਜ਼ਿੰਦਗੀ 'ਚ ਜੇ ਤੁਹਾਨੂੰ ਮਾਲਕ ਬਣਨ ਦਾ ਮੌਕਾ ਮਿਲਿਆ, 5 ਬੰਦੇ, 10 ਬੰਦੇ, 20 ਬੰਦੇ, 100, 50 ਬੰਦੇ ਤੁਹਾਡੇ ਥੱਲੇ ਕੰਮ ਕਰਦੇ ਨੇ, ਤੇ ਪਿਆਰੇ ਇੱਕ ਗੱਲ ਜਾਣ ਲੈਣਾ, ਗੁਰਮੁਖ ਮਾਲਕ ਬਣਿਓ, ਗੁਰਮੁਖ ਮਾਲਕ, ਮਨਮੁਖ ਮਾਲਕ ਨਾ ਬਣਿਓ, ਗੁਰਮੁਖ ਮਾਲਕ। ਨੌਕਰ ਨੂੰ ਵੀ ਜੇ ਥੋੜ੍ਹੀ ਬਹੁਤ ਤਕਲੀਫ ਹੋਵੇ ਉਹਦੇ ਦੁੱਖ ਸੁੱਖ 'ਚ ਭਾਈਵਾਲ ਬਣ ਜਾ। ਮੈਂ ਕਹਿੰਦਾ ਉਹ ਤੇਰੀ ਸਿਫਤ ਤੇ ਬਾਅਦ 'ਚੋਂ ਕਰੇਗਾ, ਤੇਰੇ ਗੁਰੂ ਦੀ ਸਿਫਤ ਪਹਿਲੇ ਕਰੇਗਾ। ਧੰਨ ਹੈ ਤੇਰਾ ਗੁਰੂ ਜਿਹਨੇ ਇਹੋ ਜਿਹੀ ਤੈਨੂੰ ਸਮਤ ਦਿੱਤੀ ਹੈ। ਗੱਜ ਕੇ ਆਖੋ ਸਤਨਾਮ। ਕਿਉਂਕਿ ਸਿੱਖ ਕੋਈ ਚੰਗਾ ਕੰਮ ਕਰੇ ਵਡਿਆਈ ਗੁਰੂ ਦੀ, ਤੇ ਜੇ ਸਿੱਖ ਜਾਵੇ ਸ਼ਰਾਬ ਦੇ ਠੇਕਿਆਂ ਤੇ ਮਾੜੇ ਕਰਮ ਕਰਨ ਵਾਲੇ ਪਾਸੇ, ਸਿੱਖ ਦੀ ਨਿੰਦਿਆ ਬਾਅਦ 'ਚੋਂ, ਗੁਰੂ ਦੀ ਪਹਿਲੇ ਹੁੰਦੀ ਹੈ। ਇਸ ਲਈ ਪਿਆਰਿਓ ਕਦੀ ਵੀ ਭੁੱਲ ਕੇ ਇਹੋ ਜਿਹਾ ਕੰਮ ਨਾ ਹੋਵੇ ਜਿਸ ਤੇਰੇ ਕੀਤੇ ਕੰਮ ਦੇ ਨਾਲ ਲੋਕਾਂ ਦੀ ਉਂਗਲੀ ਤੇਰੇ ਗੁਰੂ ਵੱਲ ਹੋ ਜੇ। ਜਿਹੜਾ ਆਪਣੇ ਗੁਰੂ ਵੱਲ ਉਂਗਲੀ ਕਰਾ ਦੇਵੇ ਪਿਆਰਿਓ, ਨਾ ਇੱਥੇ ਢੋਈ ਨਾ ਅੱਗੇ। ਆਖੋ ਸਤਨਾਮ। ਯਤਨ ਕਰੋ, ਹਰ ਵੇਲੇ ਇਹੋ ਜਿਹਾ ਕੰਮ, ਕਿਉਂਕਿ ਫਲ ਨੂੰ ਵੇਖ ਕੇ ਦਰਖਤ ਦੀ ਪਛਾਣ ਹੁੰਦੀ ਹੈ। ਫਲ ਨੂੰ ਵੇਖ ਕੇ, ਬੱਚਿਆਂ ਨੂੰ ਵੇਖ ਕੇ ਮਾਂ ਬਾਪ ਦਾ ਵੀ ਪਤਾ ਚੱਲਦਾ। ਪਿਆਰੇ ਹੋ, ਜੇ ਬੱਚੇ ਦੂਜੇ ਢੰਗ ਦੇ ਨੇ, ਇਹਦਾ ਮਤਲਬ ਸ਼ੁਰੂ ਤੋਂ ਸੰਸਕਾਰ ਉਹਦੇ 'ਚ ਦੂਸਰੇ ਗੁਰਬਾਣੀ ਵਾਲੇ ਨਹੀਂ ਭਰੇ ਗਏ, ਨਹੀਂ ਭਰੇ ਗਏ। ਬੱਚੇ ਵੱਲ ਵੇਖ ਕੇ ਮਾਂ ਬਾਪ ਦੀ ਪਛਾਣ ਹੁੰਦੀ ਹੈ। ਫਲ ਵੱਲ ਵੇਖ ਕੇ ਦਰਖਤ ਦਾ ਪਤਾ ਚੱਲਦਾ ਕਿ ਦਰਖਤ ਸਹੀ ਹੈ ਕਿ ਗਲਤ। ਆਖ ਸਤਨਾਮ। ਜਿੰਨੇ ਬੈਠੇ ਹੋ, ਇਹੋ ਜਿਹਾ ਕਦੀ ਭੁੱਲ ਕੇ ਵੀ ਕੰਮ ਨਾ ਕਰਿਓ ਜਿਸ ਕੰਮ ਦੇ ਨਾਲ ਉਂਗਲੀ ਲੋਕਾਂ ਦੀ ਗੁਰੂ ਵੱਲ ਉੱਠ ਜਾਵੇ। ਹਮੇਸ਼ਾ ਇਹੋ ਜਿਹਾ ਕੰਮ ਜਿਹੜਾ ਗੁਰੂ ਦੀ ਸਿਫਤ ਕਰਵਾਵੇ। ਤੋ ਖੈਰ ਉੱਥੇ ਹੀ ਆਇਓ। ਇਹ ਜਿਹੜਾ ਸੀ ਨਾ ਹਿੰਦੂ ਵੀਰ, ਇਹ ਗੁਰਮੁਖ ਮਾਲਕ ਸੀ। ਗੁਰਮੁਖ ਜਦੋਂ ਇਹਦੇ ਨੌਕਰ ਨੂੰ ਹੋਈ ਤਕਲੀਫ, ਦਵਾ ਦਾਰੂ ਜੋ ਵੀ ਲਿਆ ਕੇ ਦਿੱਤਾ, ਇਹਨੇ ਦਵਾਈ ਖਾਧੀ ਪਰ ਫਰਕ ਨਾ ਪਿਆ। ਤੇ ਸਾਰੀ ਰਾਤ ਇਹ ਵੀਰ ਆਪਣੇ ਨੌਕਰ ਦੇ ਮੰਜੇ ਦੇ ਕੋਲ ਹੀ ਬੈਠਾ ਰਿਹਾ ਕਿ ਜੇ ਕੋਈ ਤਕਲੀਫ ਹੋਵੇ ਤੇ ਇਹਦੀ ਮਦਦ ਮੈਂ ਕਰ ਸਕਾਂ, ਕੁਝ ਦੇ ਸਕਾਂ, ਪਾਣੀ ਪੂਣੀ ਪਿਆ ਸਕਾਂ। ਪਿਆਰਿਓ, ਰਾਤ ਦਾ ਸਮਾਂ ਤੇ ਔਖੇ ਸੌਖੇ ਹੋ ਕੇ ਬੀਤ ਗਿਆ, ਪਰ ਜਦੋਂ ਹੋਈ ਸਵੇਰ, ਅੰਮ੍ਰਿਤ ਵੇਲਾ ਹੋਇਆ, ਤੇ ਉਸ ਵੇਲੇ ਇਹ ਹਿੰਦੂ ਵੀਰ ਕੀ ਕਹਿੰਦਾ ਆਪਣੇ ਨੌਕਰ ਨੂੰ ਕਿ ਬਈ ਹੁਣ ਮੇਰੇ ਨੇਮ ਦਾ ਸਮਾਂ ਹੋ ਗਿਆ, ਸੁਖਮਨੀ ਸਾਹਿਬ ਨੂੰ ਪੜ੍ਹਨ ਦਾ ਸਮਾਂ ਹੋ ਗਿਆ ਮੇਰਾ, ਤੇ ਹੁਣ ਮੈਨੂੰ ਤਕਰੀਬਨ ਘੰਟਾ ਡੇਢ ਘੰਟਾ ਲੱਗ ਜਾਣਾ। ਜੇ ਤੈਨੂੰ ਕੋਈ ਚੀਜ਼ ਚਾਹੀਦੀ ਤੇ ਦੱਸ। ਤੇ ਉਹ ਕਹਿੰਦਾ ਮੈਨੂੰ ਕੁਝ ਨਹੀਂ ਚਾਹੀਦਾ, ਆਪ ਜੀ ਪਾਠ ਕਰੋ। ਇਹਨੇ ਇਸ਼ਨਾਨ ਕੀਤਾ ਤੇ ਸੁਖਮਨੀ ਸਾਹਿਬ ਦਾ ਪਾਠ ਉੱਚੀ ਬੋਲ ਕੇ ਕਰਨਾ ਸ਼ੁਰੂ ਕਰਤਾ। ਉੱਚੀ ਬੋਲ ਕੇ ਪਾਠ ਹੋ ਰਿਹਾ, ਸ਼ੁਰੂ ਹੋ ਗਈ ਬਾਣੀ ਪੜ੍ਹਨੇ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਕਿਉਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤਿਗੁਰੇ ਨਵੇਂ ਸ੍ਰੀ ਗੁਰੂ। ਪੜ੍ਹੀ ਜਾ ਰਿਹਾ ਬਾਣੀ। ਇਹ ਬਾਣੀ ਪੜ੍ਹਦੇ ਉੱਚੀ ਬੋਲ ਕੇ, ਤੇ ਇਹਦਾ ਨੌਕਰ ਜਿਹੜਾ ਉਹ ਬਿਸਤਰੇ ਤੇ ਲੰਮਾ ਪਿਆ, ਲੰਮਾ, ਤੇ ਕੰਨਾਂ 'ਚ ਥੋੜ੍ਹੀ ਥੋੜ੍ਹੀ ਆਵਾਜ਼ ਬਾਣੀ ਦੀ ਪੈ ਰਹੀ ਹੈ। ਤੇ ਜਦੋਂ ਇਹ 17ਵੀਂ ਅਸ਼ਟਪਦੀ ਤੇ ਪਹੁੰਚਿਆ ਨਾ ਜੀ, ਆਦ ਸੱਚ ਜੁਗਾਦ ਸੱਚ ਹੈਪੀ ਨਾਨਕ ਹੋਸੇ ਭੈ ਸੱਚ, ਜਦੋਂ ਇੱਥੇ ਪਹੁੰਚਿਆ, ਇਹਦੇ ਨੌਕਰ ਦੇ ਪੇਟ ਦੇ ਵਿੱਚ ਇੰਨੀ ਜ਼ੋਰ ਦੀ ਤਕਲੀਫ ਹੋਈ, ਇੰਨੀ ਜ਼ੋਰ ਦੀ ਤਕਲੀਫ ਹੋਈ ਕਿ ਤਕਲੀਫ ਨੂੰ ਬਰਦਾਸ਼ਤ ਨਾ ਕਰ ਸਕਿਆ ਤੇ ਮੰਜੇ ਤੇ ਲੰਮਾ ਪਿਆਂ ਪਿਆਂ ਹੀ ਆਪਣੇ ਸਵਾਸ ਦੇ ਦਿੱਤੇ। ਆਖੋ ਸਤਨਾਮ। ਇਹਨੂੰ ਨਹੀਂ ਪਤਾ, ਇਹ ਪਾਠ ਕਰੀ ਜਾ ਰਿਹਾ। ਤੇ ਜਦੋਂ ਪਾਠ ਦੀ ਕੀਤੀ ਸਮਾਪਤੀ, ਕਿ ਮਨ 'ਚ ਸੋਚਿਆ, ਨੌਕਰ ਕੋਲੋਂ ਪੁੱਛਾਂ ਤਬੀਅਤ ਠੀਕ ਹੈ, ਜਦੋਂ ਕੋਲ ਗਿਆ ਹਲਾਵੇ ਤੇ ਉਹ ਹਿੱਲੇ ਹੀ ਨਾ, ਸਵਾਸ ਦੇ ਚੁੱਕਾ ਸੀ। ਤੇ ਉਸ ਵੇਲੇ ਇਸ ਹਿੰਦੂ ਵੀਰ ਨੇ ਕੀ ਤੱਕਿਆ, ਚੱਦਰ ਚੁੱਕ ਕੇ ਵੇਖਦਾ ਤੇ ਕੀ ਵੇਖਦਾ, ਮੇਰੇ ਨੌਕਰ ਦਾ ਸਾਰਾ ਮਲ ਮੂਤਰ, ਸਾਰੀ ਗੰਦਗੀ ਬਿਸਤਰੇ ਤੇ ਹੀ ਹੋਈ ਹੈ, ਜਾਂਦੇ ਨਾ। ਤੇ ਉਸ ਵੇਲੇ ਕੀ ਸੋਚਦਾ, ਕਹਿੰਦਾ ਮੈਂ ਤੇ ਸ਼ਾਸਤਰਾਂ ਦੇ ਵਿੱਚ ਪੜ੍ਹਿਆ, ਜਿਹੜਾ ਏਦਾਂ ਗੰਦਗੀ ਦੇ ਵਿੱਚ, ਮਲ ਮੂਤਰ ਦੇ ਵਿੱਚ ਮੰਜੇ ਤੇ ਲੰਮਾ ਪਿਆ ਸਵਾਸ ਦੇਵੇ, ਉਹਦੀ ਮੁਕਤੀ ਨਹੀਂ ਹੁੰਦੀ। ਆਖੋ ਸਤਨਾਮ। ਇੱਕ ਮੇਰੀ ਬੇਨਤੀ ਜੇ ਸਤਸੰਗੀਓ, ਜਿੰਨੇ ਬੈਠੇ ਹੋ, ਇਹ ਕਈ ਲੋਕ ਵਹਿਮ ਕਰਦੇ ਨੇ ਇਹ ਚੀਜ਼ ਦਾ, ਕਦੀ ਵੇਖਿਓ, ਪਤਾ ਲੱਗ ਜੇ ਨਾ ਘਰ ਦੇ ਜੀਆਂ ਨੂੰ ਕਿ ਇਹ ਬੰਦਾ ਹੁਣ ਚੜ੍ਹਾਈ ਕਰਨ ਵਾਲਾ ਹੈ, ਤੇ ਮੰਜੇ ਤੋਂ ਉਤਾਰ ਕੇ ਨਾ ਉਹਨੂੰ ਜ਼ਮੀਨ 'ਤੇ ਲਟਾ ਦਿੰਦੇ ਨੇ ਕਈ ਥਾਵਾਂ 'ਤੇ, ਮੈਂ ਆਪਣੀ ਅੱਖਾਂ ਨਾਲ ਵੇਖਿਆ। ਇੱਥੇ ਵੀ ਜੇ ਹੁੰਦਾ ਹੋਵੇ ਤਾਂ ਕਮੀ ਕੱਢ ਦੇਣਾ ਇਹ ਗੱਲ ਸੁਣ ਕੇ। ਕੀ ਕਰਦੇ ਨੇ, ਜਦੋਂ ਬੰਦਾ ਚੜ੍ਹਾਈ ਕਰਨ ਵਾਲਾ ਹੈ, ਪਤਾ ਲੱਗ ਗਿਆ ਘਰ ਦੇ ਜੀਆਂ ਨੂੰ ਹੁਣ ਹੀ ਇਹਨੇ ਬਚਣਾ, ਤੇ ਕੀ ਕਰਦੇ ਨੇ, ਉਸ ਤੋਂ ਪਹਿਲੇ ਹੀ ਜ਼ਮੀਨ 'ਤੇ ਲਟਾ ਦਿੰਦੇ। ਵਹਿਮ ਹੈ ਕਿ ਜੇ ਮੰਜੇ 'ਤੇ ਸਵਾਸ ਦੇਤੇ ਤਾਂ ਇਹਦਾ ਉਧਾਰ ਨਹੀਂ ਆਉਣਾ। ਮੈਂ ਇੱਕ ਗੱਲ ਆਪਣੇ ਪਿਤਾ ਦੀ ਹਜ਼ੂਰੀ 'ਚ ਦਾਅਵੇ ਨਾਲ ਕਹਿਣਾ, ਪਿਓ ਦੇ ਭਰੋਸੇ 'ਤੇ ਕਹਿਣਾ, ਜੇ ਆਪਣੀ ਜ਼ਿੰਦਗੀ ਦੇ ਵਿੱਚ ਮਰਨ ਵਾਲੇ ਸ਼ਖਸ ਨੇ, ਜਾਣ ਵਾਲੇ ਸ਼ਖਸ ਨੇ, ਪਿਆਰਿਓ, ਬਾਣੀ ਪੜ੍ਹਨ ਦਾ ਨੇਮ ਨਹੀਂ ਬਣਾਇਆ ਹੋਏਗਾ, ਭਾਵੇਂ ਮੰਜੇ 'ਤੇ ਪਾ ਦਿਓ ਅਤੇ ਭਾਵੇਂ ਥੱਲੇ ਪਾ ਦਿਓ, ਮੁਕਤੀ ਨਹੀਂ ਜੇ ਆਉਣੀ ਉਹਦੀ, ਅਤੇ ਜੇ ਬਾਣੀ ਪੜ੍ਹਨ ਦਾ ਨੇਮ ਬਣਾਇਆ ਹੋਏਗਾ, ਸੁਖਮਨੀ ਸਾਹਿਬ ਦੇ ਲੜ ਲਾਇਆ ਹੋਏਗਾ ਆਪਣਾ ਜੀਵਨ, ਭਾਵੇਂ ਮੰਜੇ 'ਤੇ ਹੋਵੇ ਅਤੇ ਭਾਵੇਂ ਜ਼ਮੀਨ 'ਤੇ ਹੋਵੇ, ਜਾਏਗਾ ਗੁਰੂ ਨਾਨਕ ਦੇ ਚਰਨਾਂ 'ਚ ਹੀ। ਆਖੋ ਸਤਨਾਮ। ਇਹ ਕੇਵਲ ਸਾਡੇ ਵਹਿਮ ਨੇ, ਵਹਿਮ, ਇਹਨਾਂ ਨੂੰ ਕੱਢੋ ਜੇ ਸੰਗਤ ਕਰਦੇ ਹੋ। ਵਹਿਮ ਵਹਿਮਾਂ ਤੋਂ ਉੱਚਾ ਉੱਠੋ, ਖਾਲਸਾ ਸੋ ਜੋ ਰਹੇ ਨਿਆਰਾ, ਨਿਆਰਾ ਨਿਆਰਾ ਬਣ ਕੇ ਰਹਿਣਾ, ਨਿਆਰਾ ਨਿਆਰਾ। ਅਜਰਾ ਜੀ ਨੀ ਕੋਈ ਮਗਰੋਂ ਵਾਜ ਦੇ ਦੇ, ਕਿਵੇਂ ਆਪਾਂ ਵਾਪਸ ਆ ਜਾਂਦੇ, ਹੁਣ ਮੇਰਾ ਕੰਮ ਨੀ ਬਣਨਾ, ਹੱਕ ਸਤਨਾਮ। ਕਈ ਜੁੱਤੀ ਲਾ ਕੇ ਫਿਰ ਪਾ ਕੇ ਤੁਰ ਪੈਂਦੇ, ਪਹਿਲੇ ਨੀ ਸੀ ਬਣਨਾ ਹੁਣ ਬਣ ਜਾਣਾ, ਹੱਕ ਸਤਨਾਮ। ਯਾਰੇ ਉਹ ਨਹੀਂ, ਘਰੋਂ ਅਰਦਾਸ ਕਰਕੇ ਆਪਣੇ ਗੁਰੂ ਨੂੰ ਨਾਲ ਲੈ ਕੇ ਤੁਰੋ, ਭਾਵੇਂ ਜੇ ਕੋਈ ਪਿੱਛੋਂ ਆਵਾਜ਼ ਮਾਰਦਾ, ਜੇ ਵਹਿਮ ਆਉਂਦਾ ਥੋੜਾ ਬਹੁਤ ਅੰਦਰ, ਕੀ ਕਰ ਆਪਣੇ ਅੰਦਰ ਹੀ ਪਹਿਲੀ ਪੌੜੀ ਪੰਜਾਰੀ ਪੜ ਕੇ ਮਹਾਰਾਜ ਨੂੰ ਕਹਿ ਦੇ, ਸਤਿਗੁਰੂ ਤੇਰੇ ਭਰੋਸੇ ਜਾ ਰਹੇ ਹਾਂ, ਕਿਰਪਾ ਕਰੀ। ਕਿਵੇਂ ਨੀ ਕਰੇਗਾ ਕਿਰਪਾ, ਆਖੋ ਸਤਨਾਮ। ਵਹਿਮਾਂ ਤੋਂ ਉੱਚੇ ਉੱਠੋ। ਆ ਗੁਰੂ ਅਰਜਨ ਦੇਵ ਜੀ ਵੇਲੇ ਨਾ ਇੱਕ ਪੰਡਿਤ ਸੀ, ਪੰਡਿਤ ਉਹ ਕਿਤੇ ਕੰਮ ਚੱਲਿਆ ਤੇ ਭਗਵਾਨ ਜੀ ਦੀ ਮੂਰਤੀ ਦੇ ਅੱਗੇ ਖਲੋ ਕੇ ਨਾ ਉਹਨੇ ਅਰਦਾਸ ਕੀਤੀ, ਹੇ ਭਗਵਾਨ ਮੈਂ ਜਾ ਰਿਹਾ ਫਲਾਣੀ ਜਗ੍ਹਾ ਤੇ ਆਪ ਜੀ ਕਿਰਪਾ ਕਰਿਓ, ਅੰਗ ਸੰਗ ਹੋ ਕੇ ਸਹਾਈ ਆਉਣਾ। ਜਦੋਂ ਤੁਰੇ ਪੰਡਿਤ ਜੀ ਨਿਕਲੇ, ਜਦੋਂ ਤੁਰੇ ਤੇ ਰਸਤੇ 'ਚ ਨਾ ਖੋਤਾ ਹਿਣਕ ਪਿਆ, ਆਖੋ ਸਤਨਾਮ। ਖੋਤਾ ਹਿਣਕ ਪਿਆ ਤੇ ਪੰਡਿਤ ਜੀ ਨੇ ਜਦੋਂ ਵੇਖਿਆ ਖੋਤਾ ਹਿਣਕ ਪਿਆ ਤੇ ਵਾਪਸ ਆ ਗਏ, ਤੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਪੰਡਿਤ ਜੀ ਤੁਸੀਂ ਕੰਮ ਕਿਤੇ ਜਾ ਰਹੇ ਸੋ ਵਾਪਸ ਕਿਉਂ ਆ ਗਏ? ਕਹਿੰਦਾ ਮਹਾਰਾਜ, ਜਾ ਤੇ ਮੈਂ ਕੰਮ ਰਿਹਾ ਸਾਂ, ਪਰ ਰਸਤੇ 'ਚ ਖੋਤਾ ਹਿਣਕ ਪਿਆ ਤੇ ਹੁਣ ਮੈਨੂੰ ਪਤਾ ਕੰਮ ਮੇਰਾ ਬਣਨਾ ਨਹੀਂ, ਹੱਕ ਸਤਨਾਮ। ਤੇ ਉਸ ਵੇਲੇ ਮਹਾਰਾਜ ਕੀ ਕਹਿੰਦੇ, ਕਹਿਣ ਲੱਗੇ, ਪੰਡਿਤ ਜੀ ਉਹ ਗੁੱਸਾ ਨਾ ਕਰਿਓ, ਇੱਕ ਗੱਲ ਦਾ ਜਵਾਬ ਦਿਓ, ਉਹ ਜਿਸ ਮਾਲਕ ਦੇ ਚਰਨਾਂ 'ਚ ਅਰਦਾਸ ਕਰਕੇ ਆਇਓ, ਵੱਡਾ ਉਹਨੂੰ ਜਾਣ ਦਿਓ ਕਿ ਖੋਤੇ ਨੂੰ? ਆਖੋ ਸਤਨਾਮ। ਧਿਆਨ ਦੇਣਾ, ਵੱਡਾ ਕਿਹਨੂੰ ਜਾਣਿਆ? ਜੇ ਮਾਲਕ ਨੂੰ ਵੱਡਾ ਜਾਣਿਆ ਹੁੰਦਾ ਤੇ ਕਦੀ ਵੀ ਇਹ ਭੁੱਲ ਕਰਕੇ ਵਾਪਸ ਨਾ ਆਉਂਦੇ, ਆਖੋ ਸਤਨਾਮ। ਇਹਦਾ ਮਤਲਬ ਜਿਹੜੀ ਅਰਦਾਸ ਤੂੰ ਕਰਕੇ ਆਇਆ, ਤੈਨੂੰ ਆਪਣੀ ਅਰਦਾਸ ਤੇ ਭਰੋਸਾ ਹੀ ਨਹੀਂ, ਅਰਦਾਸ ਕਰਕੇ ਵੀ ਇਹੋ ਜਿਹੇ ਵਹਿਮ ਕਰਕੇ ਫਿਰ ਵਾਪਸ ਆ ਗਿਆ, ਇਹਦਾ ਮਤਲਬ ਜਿਸ ਮਾਲਕ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ, ਉਸ ਮਾਲਕ ਤੇ ਉਸ ਅਰਦਾਸ ਨੂੰ ਛੋਟਾ ਸਮਝਿਆ ਹੀ, ਤੇ ਉਸ ਜਾਨਵਰ ਜਿਹੜਾ ਹਿਣਕ ਰਿਹਾ ਉਹਨੂੰ ਵੱਡਾ ਸਮਝਿਆ, ਆਖੋ ਸਤਨਾਮ। ਕਦੀ ਵੀ ਪਿਆਰੇ ਇਹੋ ਜਿਹੇ ਵਹਿਮ ਨਾ ਕਰਿਆ ਕਰੋ। ਇਹਨਾਂ ਤੋਂ ਉੱਚੇ ਉੱਠੋ, ਉੱਚੇ, ਖਾਲਸਾ ਸੋ ਜੋ ਰਹੇ ਨਿਆਰਾ, ਨਿਆਰਾ ਨਿਆਰੇ ਬਣ ਕੇ ਲਓ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਣ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਪਿਆਰੇ ਨਿਆਰੇ ਬਣ ਕੇ ਰਹਿਣਾ, ਨਿਆਰੇ ਇਹਨਾਂ ਵਹਿਮਾਂ ਭਰਮਾਂ ਤੋਂ ਉੱਚੇ ਉੱਠਣਾ। ਜੇ ਜਰਾ ਜਿੰਨਾ ਬਿੱਲੀ ਰਸਤਾ ਕੱਟ ਦੇਵੇ, ਕਿਵੇਂ ਅਸੀਂ ਕਈ ਵਾਰੀ ਵਾਪਸ ਆ ਜਾਂਦੇ ਹਾਂ, ਬਿੱਲੀ ਰਸਤਾ ਕੱਟ ਗਈ ਹੈ, ਕੰਮ ਨਹੀਂ ਬਣਨਾ। ਜੇ ਕੋਈ ਵਹਿਮ ਅੰਦਰ ਲੱਗਦਾ, ਇਹ ਵੀ ਨਹੀਂ ਕਿ ਹੋਮੇ 'ਚ ਲੰਘਣਾ, ਜੇ ਕੋਈ ਰਸਤਾ ਕੱਟ ਜਾਵੇ ਬਿੱਲੀ, ਕਿਉਂਕਿ ਗੁਰਸਿੱਖੀ ਬਰੀਕ ਹੈ, ਪਹਿਲੀ ਪੌੜੀ ਅੰਦਰ ਪੰਜਾਰੀ ਪੜ ਕੇ ਮਾਲਕ ਨੂੰ ਕਹਿ ਦੇ, ਸਾਹਿਬ ਜੀ ਬਿੱਲੀ ਰਸਤਾ ਕੱਟ ਗਈ ਹੈ, ਪਰ ਕਰੀ ਕਿਰਪਾ ਤੇਰੇ ਭਰੋਸੇ ਜਾ ਰਹੇ, ਅੰਗ ਸੰਗ ਹੋ ਕੇ ਵਰਤਨਾ, ਆਖੋ ਸਤਨਾਮ। ਫਿਰ ਉਹ ਵਰਤਦਾ ਜੇ, ਤੂੰ ਮੇਰੇ ਕਹਿਣ ਦਾ ਇਸ਼ਾਰਾ ਸਮਝੇ ਸਾਧ ਸੰਗਤ। ਇਹਨਾਂ ਵਹਿਮਾਂ ਤੋਂ ਅਸੀਂ ਉੱਚੇ ਉੱਠਣਾ, ਉੱਚੇ। ਸਾਨੂੰ ਸਤਿਗੁਰੂ ਨੇ ਇਹ ਚੀਜ਼ਾਂ ਨਹੀਂ ਸਿਖਾਈਆਂ। ਅੱਜ ਜਰਾ ਜਿੰਨਾ ਘਰ ਦੇ ਵਿੱਚ ਦੁੱਧ ਉੱਬਲ ਜੇ ਨਾ ਦੁੱਧ, ਤੇ ਬੀਬੀਆਂ ਵਹਿਮ ਕਰਦੀਆਂ, ਅੱਜ ਤੇ ਕਲੇਸ਼ ਹੋਣਾ ਹੀ ਹੋਣਾ, ਡਾਂਗ ਸੋਟਾ ਖੜਕਣਾ ਹੀ ਹੈ, ਆਖੋ ਸਤਨਾਮ। ਹੈ ਨਹੀਂ, ਬਿਲਕੁਲ 100 ਚੋਂ 100% ਵਹਿਮ ਨੇ ਸਾਡੇ। ਘਰ 'ਚ ਬਾਣੀ ਹੋਵੇ, ਅੰਮ੍ਰਿਤ ਰੂਪੀ ਬਾਣੀ ਹੋਵੇ ਤੇ ਪਿਆਰਿਓ ਕੋਈ ਇਹੋ ਜਿਹੀ ਗੱਲ ਨਹੀਂ। ਇਹ ਉੱਥੇ ਹੀ ਇਹ ਕਲੇਸ਼, ਉੱਥੇ ਹੀ ਇਹ ਸਾਰੀਆਂ ਚੀਜ਼ਾਂ ਜਿੱਥੇ ਗੁਰਬਾਣੀ ਨਹੀਂ। ਖੈਰ ਉੱਥੇ ਹੀ ਆਇਓ। ਇਹ ਮੰਜੇ ਤੇ ਇਹਦਾ ਨੌਕਰ ਲੇਟਿਆ ਤੇ ਮੰਜੇ ਤੇ ਲੇਟੀਆਂ ਲੇਟੀਆਂ ਆਪਣੇ ਸਵਾਸ ਦੇ ਉੱਤੇ, ਜਦੋਂ ਇਹ 17ਵੀਂ ਅਸ਼ਟਪਦੀ ਤੇ ਪਹੁੰਚਿਆ, ਇਹਨੂੰ ਨਹੀਂ ਪਤਾ। ਤੇ ਜਦੋਂ ਜਾ ਕੇ ਆਪਣੇ ਨੌਕਰ ਨੂੰ ਲਾਉਂਦਾ, ਉਹ ਖਿੱਲੇ ਹੀ ਨਾ ਤੇ ਕੀ ਵੇਖਦਾ, ਮੰਜੇ ਤੇ ਲੰਮਾ ਪਿਆ ਪਿਆ ਇੱਕ ਸਵਾਸ ਦਿੱਤੇ ਤੇ ਦੂਜਾ ਸਾਰੀ ਗੰਦਗੀ ਬਿਸਤਰੇ ਤੇ ਨਿਕਲੀ ਪਈ ਹੈ, ਇੰਨੀ ਬੁਰੀ ਹਾਲਤ 'ਚ ਸਵਾਸ ਦਿੱਤੇ। ਤੇ ਉਸ ਵੇਲੇ ਸ਼ਾਸਤਰਾਂ ਵੱਲ ਧਿਆਨ ਚੱਲਿਆ ਗਿਆ, ਕਹਿੰਦਾ ਮੈਂ ਸ਼ਾਸਤਰਾਂ 'ਚ ਪੜ੍ਹਿਆ, ਜਿਹੜਾ ਇੱਦਾਂ ਮੰਜੇ ਤੇ ਮਲ ਮੂਤਰ 'ਚ ਆਪਣੇ ਸਵਾਸ ਦੇਵੇ ਉਹਦੀ ਮੁਕਤੀ ਨਹੀਂ ਹੁੰਦੀ, ਇਹਦਾ ਮਤਲਬ ਮੇਰਾ ਨੌਕਰ ਨਰਕਾਂ ਨੂੰ ਗਿਆ ਹੋਏਗਾ। ਹੱਕ ਸਤਨਾਮ, ਮੇਰਾ ਨੌਕਰ ਨਰਕਾਂ ਨੂੰ ਗਿਆ ਹੋਏਗਾ, ਇੱਦਾਂ ਇਹਨੇ ਸਵਾਸ ਦੇ ਉੱਤੇ ਆਪਣੇ ਮਨ 'ਚ ਸੋਚ ਰਿਹਾ। ਤੇ ਅਜੇ ਜਦੋਂ ਸੋਚ ਰਿਹਾ, ਇਤਿਹਾਸ ਲਿਖਦਾ ਇਹ ਸੋਚ ਰਿਹਾ ਸੀ ਇਹਨੇ ਨੂੰ ਇਹਦੇ ਨੌਕਰ ਦੀ ਰੂਹ ਜੋ ਸੀ ਇਹਦੇ ਅੱਗੇ ਆ ਕੇ ਖਲੋ ਗਈ, ਆਖੋ ਸਤਨਾਮ, ਅੱਗੇ ਆ ਕੇ ਖਲੋ ਗਈ ਤੇ ਹੱਸ ਪਈ ਤੇ ਕਹਿੰਦੀ ਉਹ ਮੇਰੇ ਮਾਲਕ ਕੀ ਸਮਝਦਾ ਕਿ ਮੈਂ ਬਿਸਤਰੇ ਦੇ ਉੱਪਰ ਸਵਾਸ ਦਿੱਤੇ, ਮਲ ਮੂਤਰ ਚ ਸਵਾਸ ਦਿੱਤੇ, ਮੈਂ ਨਰਕਾਂ ਨੂੰ ਗਈ ਹੋਵਾਂਗੀ, ਉਹਦੀ ਰੂਹ ਕਹਿ ਰਹੀ। ਉਸ ਵੇਲੇ ਉਹ ਹੱਸ ਕੇ ਉਹਦੀ ਰੂਹ ਕੀ ਕਹਿੰਦੀ ਇਹਦੇ ਨੌਕਰ ਦੀ, ਉਹ ਮੇਰੇ ਮਾਲਕ ਜੀ ਤੁਸੀਂ ਹਰ ਵਾਰੀ ਇਹ ਚੀਜ਼ ਤੇ ਸੋਚ ਰਹੇ ਹੋ, ਮੈਂ ਬਿਸਤਰੇ ਤੇ ਸਵਾਸ ਦਿੱਤੇ, ਮੈਂ ਮਲ ਮੂਤਰ ਚ ਸਵਾਸ ਦਿੱਤੇ, ਪਰ ਹਰ ਵਾਰੀ ਤੁਹਾਡੇ ਧਿਆਨ ਚੋਂ ਇੱਕ ਗੱਲ ਭੁੱਲਦੀ ਜਾ ਰਹੀ ਏ ਕਿ ਤੁਸੀਂ ਮੇਰੇ ਕੋਲ ਬਹਿ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ ਤੇ ਮੇਰੇ ਕੰਨਾਂ 'ਚ ਬਾਣੀ ਦੀ ਆਵਾਜ਼ ਪੈ ਰਹੀ ਸੀ। ਗੱਜ ਕੇ ਆਖੋ ਸਤਨਾਮ। ਜਿੱਥੇ ਮੈਂ ਆਪਣੇ ਸਵਾਸ ਮਲ ਮੂਤਰ 'ਚ ਦਿੱਤੇ ਨੇ, ਮੰਜੇ ਤੇ ਦਿੱਤੇ ਨੇ, ਉੱਥੇ ਮੇਰੇ ਸਵਾਸ ਬਾਣੀ ਨੂੰ ਸੁਣਦਿਆਂ ਸੁਣਦਿਆਂ ਵੀ ਨਿਕਲੇ ਨੇ ਤੇ ਬਾਣੀ ਨੂੰ ਸੁਣਨ ਦਾ ਸਦਕਾ ਮੈਨੂੰ ਨਿਰੰਕਾਰ ਨੇ ਆਪਣੇ ਚਰਣਾਂ 'ਚ ਜਗ੍ਹਾ ਦਿੱਤੀ ਹੈ। ਆਖੋ ਸਤਨਾਮ। ਪਿਆਰੇ ਉਹ ਉਹ ਅਨਮੋਲ ਖਜ਼ਾਨਾ ਜੇ ਸੁਖਮਨੀ ਸਾਹਿਬ ਦਾ ਮੈਂ ਆਪਣੇ ਪਿਤਾ ਦੀ ਹਜ਼ੂਰੀ 'ਚ ਕਹਿ ਰਿਹਾ, ਆਪਣੇ ਪਿਤਾ ਦੇ ਭਰੋਸੇ 'ਤੇ ਕਹਿ ਰਿਹਾ। ਅੱਜ ਦੀ ਤਰੀਕ 'ਚ ਕੋਈ ਵੀ ਸੰਗਤ ਆਵੇ ਨਾ ਜੀ ਫਲਾਣਾ ਦੁੱਖ ਇੱਦਾਂ ਕੋਈ ਚੀਜ਼ ਹੈ, ਕਿਉਂਕਿ ਨਾਨਕ ਦੁਖੀਆ, ਜਦੋਂ ਵੀ ਕੋਈ ਸੰਗਤ ਆਵੇ ਤੇ ਉਹਨਾਂ ਨੂੰ ਇੱਦਾਂ ਕਹੀਦਾ ਇੱਦਾਂ ਸੁਖਮਨੀ ਸਾਹਿਬ ਦੇ ਪਾਠਾਂ ਦਾ ਨੇਮ ਕਰੋ, ਇੱਦਾਂ ਲੜੀ ਘਰ 'ਚ ਚਲਾਓ, 13 ਹਫ਼ਤੇ ਰੂਟੀਨ ਚਲਾਓ, ਹਰ ਹਫ਼ਤੇ ਕੜਾ ਪ੍ਰਸ਼ਾਦੀ ਦੇ ਕਰਾ ਕੇ ਅਰਦਾਸ। ਮੈਂ ਕਹਿੰਦਾ ਇਹ ਸੁਖਮਨੀ ਸਾਹਿਬ ਦੀ ਬਾਣੀ ਕਿੰਨਿਆਂ ਦੇ ਕਾਰਜ ਰਾਸ ਕਰਦੀ ਮੈਂ ਆਪਣੀ ਰਸਨਾ ਤੋਂ ਨਹੀਂ ਜੇ ਦੱਸ ਸਕਦਾ। ਆਖੋ ਸਤਨਾਮ। ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਸੁਖਮਨੀ ਸਾਹਿਬ ਕਿੰਨਿਆਂ ਦੇ ਕਪਾਟ ਇਸ ਬਾਣੀ ਨੇ ਖੋਲੇ, ਕਈਆਂ ਦੇ ਖੋਲ ਰਹੀ ਹੈ ਤੇ ਕਈਆਂ ਦੇ ਖੁੱਲਦੇ ਰਹਿਣਗੇ। ਪਿਆਰੇ ਇਹ ਸੁਖਮਨੀ ਸਾਹਿਬ ਦੀ ਉਹ ਬਾਣੀ ਦੇ ਬ੍ਰਹਮ ਗਿਆਨ ਦੀ ਅਵਸਥਾ ਵੀ ਦਿੰਦੀ ਹੈ। ਮਿੱਠੀ ਬਾਣੀ, ਪਿਆਰੀ ਬਾਣੀ, ਧੰਨ ਧੰਨ ਸ੍ਰੀ ਸੁਖਮਨੀ ਸਾਹਿਬ। ਆਖੋ ਸਤਨਾਮ। ਪਿਆਰਿਓ ਜਿੰਨੀ ਸੰਗਤ ਬੈਠੀ ਹੋ ਉਸ ਸੁਖਮਨੀ ਸਾਹਿਬ ਦੀ ਬਾਣੀ ਦਾ ਨੇਮ ਬਣਾਓ, ਘੱਟ ਤੋਂ ਘੱਟ ਇੱਕ ਪਾਠ ਡੇਲੀ ਰੋਜ਼ਾਨਾ ਕਰਿਆ ਕਰੋ। ਮੈਂ ਕਹਿੰਦਾ ਅਨੇਕਾਂ ਤਰ੍ਹਾਂ ਦੇ ਛੋਟੇ ਮੋਟੇ ਕਲੇਸ਼ ਇਸ ਸੁਖਮਨੀ ਸਾਹਿਬ ਦੇ ਪਾਠ ਕਰਨ ਨਾਲ ਖਤਮ ਹੋ ਜਾਣਗੇ ਜੀ, ਖਤਮ ਹੋ ਜਾਣਗੇ। ਇੱਕ ਪਾਠ ਘੱਟੋ ਘੱਟ ਜ਼ਰੂਰ, ਬਾਕੀ ਵੱਧ ਬਣੇ ਨੇ ਮੁਬਾਰਕ, ਪਰ ਇੱਕ ਜ਼ਰੂਰ ਕਰਿਆ ਕਰੋ, ਜ਼ਰੂਰ, ਬੜੀ ਕਿਰਪਾ ਹੋ ਜਾਏਗੀ। ਮੇਰੇ ਨਾਲ ਕਈ ਵਾਰੀ ਖੁਦ ਬੀਤਦੀ ਹੈ, ਖੁਦ ਜੇ ਕਿਸੇ ਦਿਨ ਸੁਖਮਨੀ ਸਾਹਿਬ ਦੇ ਪਾਠ ਕਰਨ ਦਾ ਨੇਮ ਰਹਿ ਜੇ ਨਾ, ਕਿਸੇ ਦਿਨ ਨੇਮ ਜੇ ਕਿਸੇ ਕਾਰਨ ਕਰਕੇ ਰਹਿ ਜੇ, ਜਿੱਧਰ ਵੀ ਜਾਈਦਾ ਉੱਧਰ ਕੰਮ ਨਹੀਂ ਬਣਦਾ। ਆਖੋ ਸਤਨਾਮ। ਨਹੀਂ ਬਣਦਾ, ਮੈਂ ਆਪਣੇ ਪਿਤਾ ਦੀ ਹਜ਼ੂਰੀ 'ਚ ਕਹਿ ਰਿਹਾ, ਜਿੱਧਰ ਵੀ ਚਲੇ ਜਾਓ ਕੰਮ ਨਹੀਂ ਬਣਦਾ। ਉਸ ਵੇਲੇ ਚੇਤਾ ਆਉਂਦਾ ਓਹੋ ਕੰਮ ਤਾਂ ਨਹੀਂ ਬਣਦਾ ਕਿਉਂਕਿ ਸਾਈਂ ਅੱਜ ਤੂੰ ਨਾਰਾਜ਼ ਹੈ, ਨਾਰਾਜ਼ ਕਿਉਂ, ਅੱਜ ਬਾਣੀ ਨਹੀਂ ਪੜੀ ਗਈ। ਆਖੋ ਸਤਨਾਮ। ਤੇ ਉਸ ਵੇਲੇ ਜਿਹੜਾ ਕੰਮ ਨਹੀਂ ਬਣ ਰਿਹਾ ਹੁੰਦਾ, ਭਾਵੇਂ ਉਸ ਜਗ੍ਹਾ ਤੇ ਪਹੁੰਚ ਕੇ ਵੀ ਦੋਸਤ ਪਦੀਆਂ ਪੜ ਲਈ ਦੀਆਂ ਨੇ, ਬਾਕੀ ਸਤਿਗੁਰੂ ਨੂੰ ਕਹਿ ਦੇਈਦਾ ਸਤਿਗੁਰੂ ਘਰ ਜਾ ਕੇ ਕੁਝ ਖਾਣ ਤੋਂ ਪਹਿਲੇ ਬਾਣੀ ਪਹਿਲੇ ਪੜਾਂਗਾ, ਪਰ ਕਰੀ ਕਿਰਪਾ ਕੰਮ ਸਾਰ ਦੇ। ਉਹ ਦੋਸਤ ਪਦੀਆਂ ਪੜਨ ਦੇ ਨਾਲ ਹੀ ਕਿਵੇਂ ਉਹ ਕੰਮ ਅੱਗੇ ਲੱਗ ਕੇ ਤੁਰਦਾ, ਪਿਆਰੇ ਉਹ ਦਾਸ ਬਿਆਨ ਨਹੀਂ ਜੇ ਕਰ ਸਕਦਾ। ਇਹ ਬਾਣੀ ਅੰਮ੍ਰਿਤ ਤੇ ਅੰਮ੍ਰਿਤ ਅੰਮ੍ਰਿਤ, ਇਸ ਬਾਣੀ ਦੇ ਲੜ ਲੱਗੋ, ਇਹ ਦੂਜੇ ਮੰਤਰਾਂ ਵਰਗਾ ਹਿਸਾਬ ਨਹੀਂ ਗੁਰਬਾਣੀ ਦਾ, ਇੱਕ ਦਾ ਸਵਾਰੇ ਦੂਜੇ ਦਾ ਵਿਗਾੜੇ। ਇਹ ਬਾਣੀ ਅੰਮ੍ਰਿਤ ਤੇ ਅੰਮ੍ਰਿਤ, ਦੂਜੇ ਮੰਤਰ ਹੁੰਦੇ ਨਾ ਇੱਕ ਦਾ ਸਵਾਰ ਦੇ ਦੂਜੇ ਦਾ ਵਿਗਾੜ ਦੇ ਜੇ, ਪਰ ਇਹ ਗੁਰਬਾਣੀ ਅੰਮ੍ਰਿਤ ਤੇ ਸਵਾਰ ਦੀ ਵਿਗਾੜਦੀ ਨਹੀਂ। ਅਰਦਾਸ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਦੇ ਨਾਲ ਹੀ ਸੀ ਰਕਾਬਗੰਜ ਸਾਹਿਬ ਦਿੱਲੀ, ਤੇ ਉਹ ਕੀਰਤਨ ਦੀ ਸਮਾਪਤੀ ਕਰਕੇ ਟੁਰਨ ਲੱਗੇ ਤੇ ਗੱਡੀ 'ਚ ਬਹਿ ਗਏ, ਤੇ ਅਗਾਂਹ ਇੱਕ ਜਗ੍ਹਾ 'ਤੇ ਹੋਰ ਦੀਵਾਨ ਸੀ ਪਹੁੰਚਣਾ ਸੀ। ਗੱਡੀ 'ਚ ਬੈਠੇ ਤੇ ਇੱਕ 65-70 ਸਾਲ ਦੇ ਬਜ਼ੁਰਗ ਨੇ ਨਾ ਉਹਨਾਂ ਦੀ ਕਾਰ ਦਾ ਸ਼ੀਸ਼ਾ ਖੜਕਾਇਆ ਕਿ ਬੂਹਾ ਖੋਲੋ। ਉਹਨਾਂ ਨੇ ਸ਼ੀਸ਼ਾ ਥੱਲੇ ਕੀਤਾ, ਜੀ ਦੱਸੋ ਬਜ਼ੁਰਗੋ ਕੀ ਕੰਮ ਹੈ? ਤੇ ਅੱਗੋਂ ਪਤਾ ਕੀ ਕਹਿੰਦਾ ਉਹ ਕਹਿੰਦਾ, ਭਾਈ ਸਾਹਿਬ ਗੁਰਬਾਣੀ ਸਾਰੇ ਕਾਰਜ ਰਾਸ ਕਰਦੀ ਹੈ। ਤੇ ਮੈਂ ਕੋਲ ਹੀ ਸਾਂ, ਕਹਿੰਦੇ ਹਾਂ ਕਰਦੀ ਹੈ, ਰਾਸ ਕਰਦੀ ਗੁਰਬਾਣੀ, ਕੋਈ ਵੀ ਇਹੋ ਜਿਹਾ ਕੰਮ ਨਹੀਂ ਜਿਹੜਾ ਨਾ ਸਵਾਰੇ, ਸਾਰੇ ਕੰਮ ਸਵਾਰਦੀ ਹੈ। ਕਹਿੰਦਾ ਅੱਛਾ ਭਾਈ ਸਾਹਿਬ ਇੱਕ ਗੱਲ ਦਾ ਹੋਰ ਜਵਾਬ ਦਿਓ, ਮੈਂ ਫਲਾਣਾ ਬੰਦਾ ਉਹਦੇ ਨਾਲ ਮੇਰੀ ਲੱਗਦੀ ਹੈ,
ਫਲਾਣਾ ਬੰਦਾ ਉਹਦੇ ਨਾਲ ਮੇਰੀ ਥੋੜੀ ਬਹੁਤ ਲੱਗਦੀ ਹੈ। ਮੈਂ ਦੋ ਪਾਠ ਰੋਜ਼ਾਨਾ ਆਪਣੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦੇ ਕਰਦਾ ਵਾ ਕਿ ਫਲਾਣੇ ਬੰਦੇ ਨੂੰ ਜ਼ਮੀਨ ਤੇ ਰੁਲਦਾ ਵੇਖਾਂ ਰੁਲੇਗਾ। ਆਖੋ ਸਤਨਾਮ। ਓਏ ਹੋਏ 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 ਹੋਏ, ਜਦੋਂ ਇੰਨੀ ਗੱਲ ਕਹੀ ਤੇ ਭਾਈ ਸਾਹਿਬ ਕਹਿੰਦੇ ਜੇ ਹੁਣ ਇਹਨੂੰ ਜਵਾਬ ਨਾ ਦਿੱਤਾ ਤੇ ਫਿਰ ਗੱਲ ਅੰਧੂਰੀ ਰਹਿ ਜਾਣੀ। ਕਾਹਲੀ ਸੀ ਪਰ ਫਿਰ ਵੀ ਗੱਡੀ ਤੋਂ ਉਤਰ ਪਏ ਤੇ ਉਹਦਾ ਨਾ ਇੱਥੋਂ ਮੋਢੇ ਫੜੇ, ਨੌਵੇਂ ਬਜ਼ੁਰਗ ਸੀ ਇੱਥੋਂ ਮੋਢੇ ਫੜੇ। ਕਹਿਣ ਲੱਗੇ ਬਾਬਾ ਜੀ ਇੱਕ ਗੱਲ ਸੁਣੋ, ਇਹ ਮੰਨਿਆ ਗੁਰਬਾਣੀ ਸਭ ਕੰਮ ਸਵਾਰਦੀ ਹੈ ਪਰ ਇੱਕ ਬੇਨਤੀ ਹੈ, ਗੁਰਬਾਣੀ ਅੰਮ੍ਰਿਤ ਤੇ ਯਹਿਰ ਨਹੀਂ। ਆਖੋ ਸਤਨਾਮ। ਗੁਰਬਾਣੀ ਦਾ ਸਾਵ ਦੂਜੇ ਮੰਤਰਾਂ ਵਾਂਗ ਨਹੀਂ, ਇੱਕ ਦਾ ਸਵਾਰੇ ਦੂਜੇ ਦਾ ਵਿਗਾੜੇ। ਇਹ ਸੁਖਮਨੀ ਸਾਹਿਬ ਦੀ ਬਾਣੀ ਜੇ ਕੋਈ ਅਣਜਾਣ ਪੁਣੇ ਚ ਇਸ ਕਰਕੇ ਪੜਨ ਲੱਗ ਪਏ ਕਿ ਮਹਾਰਾਜ ਮੇਰੀ ਫਲਾਣੇ ਨਾਲ ਲੱਗਦੀ ਹੈ, ਕਰ ਕਿਰਪਾ ਦੋ ਪਾੜ ਜਾਂ ਪੰਜ ਪਾੜ ਰੋਜ਼ ਸੁਖਮਨੀ ਸਾਹਿਬ ਦੇ ਵੱਧ ਕਰਾਂਗੀ ਜਾਂ ਕਰਾਂਗਾ, ਫਲਾਣੇ ਨੂੰ ਮੈਂ ਸੜਕ ਤੇ ਰੁਲਦਿਆਂ ਵੇਖਾਂ ਉਹਦੇ ਘਰ, ਅੰਨ ਅੰਨ ਦੇ ਦਾਣੇ ਤੋਂ ਮੁਹਤਾਜ ਹੋ ਜੇ। ਇਹ ਕੰਮ ਲਈ ਜੇ ਕੋਈ ਅਣਜਾਣ ਪੁਣੇ ਚ ਬਾਣੀ ਪੜੇ ਪਿਆਰਿਓ ਤੇ ਇਸ ਜਗ੍ਹਾ ਤੇ ਆ ਕੇ ਬਾਣੀ ਪਤਾ ਕੀ ਕਰਦੀ ਹੈ, ਉਹ ਦੂਜੇ ਦਾ ਤੇ ਵਿਗਾੜਦੀ ਕੁਝ ਨਹੀਂ ਤੇ ਪਿਆਰਿਓ ਜਿੰਨੇ ਇਹ ਮੰਗ ਗਲਤ ਮੰਗਦਾ ਉਹਦੇ ਅੰਦਰੋਂ ਬਾਣੀ ਇਹੋ ਜਿਹੀ ਕਿਰਪਾ ਕਰ ਦਿੰਦੀ ਹੈ, ਕਿਰਪਾ ਕਰ ਦਿੰਦੀ ਬਾਣੀ ਉਹ ਜੇ ਪੜਦਾ ਜਾਵੇ ਦੂਜੇ ਦਾ ਵਿਗਾੜਦੀ ਕੁਝ ਨਹੀਂ ਪਿਆਰਿਓ। ਜਿਹੜਾ ਬੰਦਾ ਗਲਤ ਕੰਮ ਲਈ ਬਾਣੀ ਪੜਦਾ ਉਹਦੇ ਅੰਦਰੋਂ ਇਹ ਗਲਤ ਖਿਆਲ ਮੰਗਣ ਵਾਲੇ ਫੁਰਨਿਆਂ ਨੂੰ ਹੀ ਖਤਮ ਕਰ ਦਿੰਦੀ ਹੈ। ਆਖੋ ਸਤਨਾਮ। ਇਹ ਗੁਰਬਾਣੀ ਉਸ ਅੰਮ੍ਰਿਤ ਜੇ ਉਹ ਕਹਿੰਦਾ ਕਿ ਦੋ ਪਾਠ ਮੈਂ ਰੋਜ਼ ਸੁਖਮਨੀ ਸਾਹਿਬ ਦੇ ਕਰਨਾ ਫਲਾਣੇ ਨਾਲ ਮੇਰੀ ਲੱਗਦੀ ਹੈ, ਉਹ ਸੜਕ ਤੇ ਰੁਲੇਗਾ। ਉਹ ਬਾਹਰ ਆ ਗਏ ਭਾਈ ਸਾਹਿਬ ਕਹਿੰਦੇ ਬਾਬਾ ਜੀ ਗੁਰਬਾਣੀ ਅੰਮ੍ਰਿਤ ਤੇ ਯਹਿਰ ਨਹੀਂ। ਕਹਿੰਦੇ ਜਦੋਂ ਤੂੰ ਸੁਖਮਨੀ ਸਾਹਿਬ ਦੇ ਦੋ ਪਾਠ ਕਰਨਾ, ਵੇਖੋ ਗੁਰੂ ਨਾਨਕ ਦਾ ਮਾਰਗ, ਕਹਿੰਦੇ ਜਦੋਂ ਤੂੰ ਰੋਜ਼ ਸੁਖਮਨੀ ਸਾਹਿਬ ਦੇ ਦੋ ਪਾਠ ਕਰਨਾ ਫਲਾਣੇ ਦੇ ਬੁਰੇ ਦੇ ਲਈ ਅਰਦਾਸ ਬਾਅਦ ਚੋਂ ਕਰਨਾ? ਕਹਿੰਦਾ ਜੀ ਕਰਨਾ। ਕਹਿੰਦੇ ਅਰਦਾਸ 'ਚ ਕੀ ਕਹਿਣਾ? ਕਹਿੰਦੇ ਇਹੋ ਹੀ ਕਹਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਕਹਿੰਦੇ ਜਦੋਂ ਦੋ ਪਾਠ ਕਰਕੇ ਇੰਨੀ ਗੱਲ ਕਹਿੰਦਾ ਸਰਬੱਤ ਦੇ ਵਿੱਚ ਉਹ ਵੀ ਆ ਗਿਆ, ਭਲਾ ਉਹਦਾ ਫਿਰ ਹੋ ਜਾਂਦਾ। ਆਖੋ ਸਤਨਾਮ। ਭਲਾ ਉਹਦਾ ਫਿਰ ਹੋ ਜਾਂਦਾ। ਕਹਿੰਦਾ ਫਿਰ ਉਹਦਾ ਬੁਰਾ ਨਹੀਂ, ਤੁਸੀਂ ਹੁਣੇ ਕਿਹਾ ਗੁਰਬਾਣੀ ਸਭ ਕੰਮ ਕਰਦੀ ਹੈ ਤੇ ਉਹਦਾ ਬੁਰਾ ਨਹੀਂ ਕਰੇਗੀ। ਤੇ ਉਸ ਵੇਲੇ ਕਹਿੰਦੇ ਨਹੀਂ ਭਾਈ, ਜੇ ਤੂੰ ਗੁਰਬਾਣੀ ਪੜ੍ਹਦਾ ਰਹੇਗਾ ਅਣਜਾਣ ਪੁਣੇ ਚ ਕਿਸੇ ਦੂਜੇ ਦੇ ਬੁਰੇ ਦੇ ਲਈ, ਦੂਜੇ ਦਾ ਬੁਰਾ ਤੇ ਨਹੀਂ ਹੋਏਗਾ, ਬਾਣੀ ਜੇ ਪੜ੍ਹਦਾ ਰਹੇਗਾ ਗੁਰਬਾਣੀ ਕਿਹੋ ਜਿਹਾ ਅੰਮ੍ਰਿਤ ਏ ਜਿਹੜੇ ਹੀ ਤੇਰੇ ਅੰਦਰੋਂ ਇਹ ਗਲਤ ਖਿਆਲ ਮੰਗਣ ਵਾਲੇ ਫੁਰਨਿਆਂ ਨੂੰ ਹੀ ਖਤਮ ਕਰਕੇ ਤੇਰੀ ਬੁੱਧੀ ਨੂੰ ਵੀ ਨਿਰਮਲ ਅੰਮ੍ਰਿਤ ਹੀ ਬਣਾ ਦੇਗੀ। ਆਖੋ ਸਤਨਾਮ।
ਬਾਣੀ ਸੇਵਕ ਜਨ ਮਾਨੇ ਪਰ ਤਖ ਗੁਰੂ ਨਿਸਕਾਰੇ।
ਪਿਆਰਿਓ ਇਹ ਗੁਰਬਾਣੀ ਅੰਮ੍ਰਿਤ, ਅੰਮ੍ਰਿਤ ਯਹਿਰ ਨਹੀਂ। ਇਹ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਜਿਹੜਾ ਸਰੀਰ ਅੰਮ੍ਰਿਤ ਵੇਲੇ ਉੱਠ ਕੇ ਇੱਕ ਪਾਠ ਸੁਖਮਨੀ ਸਾਹਿਬ ਦਾ ਰੋਜ਼ਾਨਾ ਕਰਦਾ, ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਇਹ ਸੁਖਮਨੀ ਸਾਹਿਬ ਪੜ੍ਹੀ ਜਾਂਦੀ ਹੈ, ਆਮ ਲੋਕ ਕਈ ਕਹਿੰਦੇ ਆ ਨਾ ਜੀ ਫਲਾਣੇ ਦੇ ਕੰਮ ਨੂੰ ਕਿਸੇ ਨੇ ਬੰਨ ਦਿੱਤਾ ਹੈ, ਹੱਕ ਸਤਨਾਮ, ਕੰਮ ਉਹਦਾ ਚੱਲਦਾ ਨਹੀਂ, ਫਲਾਣੇ ਦੇ ਸੰਜੋਗ ਨਹੀਂ ਖੁੱਲਦੇ, ਬੰਨ ਦਿੱਤੇ ਨੇ ਕਿਸੇ ਨੇ ਕੁਝ ਕੀਤਾ ਹੋਇਆ। ਧਿਆਨ ਦੇਣਾ, ਮੈਂ ਮੰਨਦਾ ਕਿਉਂਕਿ ਗੁਰੂ ਦੀ ਬਾਣੀ ਨੇ ਕਿਹਾ ਕਈ ਕੋਟ ਭੂਤ ਪ੍ਰੇਤ ਸੁੱਕਰ ਮਿਰਗਾਚ ਇਹ ਚੀਜ਼ਾਂ ਹੁੰਦੀਆਂ ਨੇ, ਪਰ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦੀ ਬਾਣੀ ਹੈ, ਜਪਜੀ ਸਾਹਿਬ ਦੀ ਬਾਣੀ ਹੈ, ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਉਹ ਉਸ ਘਰ ਦੇ ਵਿੱਚ ਇਹਨਾਂ ਜਾਦੂ ਟੂਣੇ ਮੰਤਰਾਂ ਤਵੀਤਾਂ ਨੂੰ ਕੂੜੇ ਦੇ ਡੱਬੇ 'ਚ ਵੀ ਜਗ੍ਹਾ ਨਹੀਂ ਜੇ ਮਿਲਦੀ। ਆਖੋ ਸਤਨਾਮ। ਨਹੀਂ ਜੇ ਮਿਲਦੀ ਇਹ ਬਾਣੀ ਉਹ ਸਮੁੰਦਰ ਦੇ ਪਿਆਰੇ, ਉਹ ਅੰਮ੍ਰਿਤ ਰੂਪੀ ਸਮੁੰਦਰ ਉਸ ਬਾਣੀ ਦੇ ਲੜ ਲੱਗੀ ਹੈ। ਇੱਕ ਵਾਰੀ ਪੜ੍ਹ ਲਓ ਇਹ ਪੰਕਤੀਆਂ, ਉਸ ਤੋਂ ਬਾਅਦ 5 ਮਿੰਟ ਹੋਰ ਇਸੇ ਤਰ੍ਹਾਂ ਬਿਰਾਜਮਾਨ ਰਹਿਣਾ, ਕਿਉਂਕਿ ਉਹ ਹੁਣ ਜਨਵਰੀ 'ਚ ਮੁੜ ਦਰਸ਼ਨ ਹੋਣੇ ਨੇ, 2 ਮਹੀਨੇ ਦਾ ਵਕਫਾ ਹੈ ਤੇ ਉਦੋਂ ਤੱਕ ਦਾ ਕੋਟਾ ਅਰਦਾਸ ਕਰੋ ਸਾਹਿਬ ਜੀ ਐਸੀ ਕਿਰਪਾ ਕਰ, ਉਦੋਂ ਤੱਕ ਦਾ ਹੀ ਨਹੀਂ ਸਾਰੀ ਉਮਰ ਦਾ ਹੀ ਦੇ ਆਖੋ ਸਤਨਾਮ। ਇੱਕ ਵਾਰੀ ਪੜ੍ਹ ਲਓ ਜੀ ਸਾਰੀ ਸੰਗਤ, ਕੋਈ ਰਸਨਾ ਖਾਲੀ ਨਾ ਰਹੇ।
ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੇ ਮਨ ਬਿਸਰਾਮ, ਭਗਤ ਜਨਾ ਕੇ ਮਨ ਬਿਸਰਾਮ, ਭਗਤ ਜਨਾ ਕੇ ਮਨ ਬਿਸਰਾਮ। ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖ ਮਨੀ ਅੰਮ੍ਰਿਤ ਪ੍ਰਭ ਨਾਮ, ਨਾਮ ਨਾਮ
ਕਹਿ ਰਹੇ ਹੋ। ਜਿੰਨੀ ਵੀ ਸੰਗਤ ਬੈਠੀ ਹੋ, ਇਸ ਸੁਖਮਨੀ ਸਾਹਿਬ ਦੀ ਬਾਣੀ ਨਾਲ ਅੰਦਰੋਂ ਸਾਡਾ ਪ੍ਰੇਮ ਵੱਜ ਜਾਵੇ। ਆ ਸੰਤ ਸੰਗਤ ਸਿੰਘ ਜੀ ਹੋਏ ਨੇ ਕਮਾਲੀਏ ਵਾਲੇ, ਸੰਗਤ ਸਿੰਘ ਜੀ ਰੋਜ਼ ਆਪਣੇ ਅਸਥਾਨ 'ਤੇ ਬੈਠ ਕੇ ਕਥਾ ਕਰਨੀ ਅਤੇ ਬੇਅੰਤ ਸੰਗਤਾਂ ਨੇ ਜੁੜਨਾ, ਔਰ ਕਥਾ 'ਚ ਇੰਨੀ ਕਸ਼ਿਸ਼ ਸੀ, ਇੰਨੀ ਖਿੱਚ ਸੀ ਕਿ ਜਿਹੜਾ ਇੱਕ ਵਾਰੀ ਕਥਾ ਸੁਣਦਾ ਸੀ ਝੂਮਦਾ ਸੀ। ਇੱਕ ਬੇਨਤੀ ਜੇ ਕੋਈ ਕਿਤਾਬਾਂ ਪੜ੍ਹ ਕੇ ਕਥਾ ਕਰੇ ਗੱਲ ਕੁਝ ਹੋਰ ਏ, ਪਰ ਜੇ ਕੋਈ ਕਿਤਾਬ ਪੜ੍ਹਨ ਦੇ ਨਾਲ ਨਾਲ ਨਾਮ ਦੀ ਕਮਾਈ ਕਰਕੇ ਕਥਾ ਕਰੇ ਉਹ ਗੱਲ ਕੁਝ ਹੋਰ ਅਸਰ ਕਰਦੀ ਹੈ। ਆਖੋ ਸਤਨਾਮ। ਕਮਾਈ ਸੀ, ਜਿਹੜਾ ਵੀ ਕੋਈ ਕਥਾ ਸੁਣਦਾ ਸੀ ਝੂਮਦਾ ਸੀ, ਬੜੀ ਬਖਸ਼ਿਸ਼। ਅਤੇ ਇੱਕ ਦਿਨ ਸੰਤ ਸੰਗਤ ਸਿੰਘ ਜੀ ਕਥਾ ਦੀ ਕੀਤੀ ਸਮਾਪਤੀ, ਅਤੇ ਬਾਹਰ ਜਦੋਂ ਟੁਰੇ ਆ ਰਹੇ ਅਤੇ ਕੀ ਵੇਖਦੇ ਨੇ, ਦੋ ਜੀ ਮੀਆਂ ਅਤੇ ਬੀਬੀ ਦੋਵੇਂ ਪਤੀ ਪਤਨੀ, ਜਿਹੜਾ ਗੁਰਦੁਆਰੇ ਦੇ ਅੰਦਰ ਹੀ ਥੜਾ ਕੋਈ ਬਣਿਆ ਸੀ ਉਹਦੇ ਉੱਪਰ ਬੈਠੇ ਨੇ, ਤੇ ਸ਼ਕਲ ਸੂਰਤ ਦੋਵਾਂ ਦੀ ਇੱਦਾਂ ਦੀ ਏ ਕਿ ਲੱਗਦਾ ਜਿਵੇਂ ਮੁਸਲਮਾਨ ਨੇ। ਹੱਕ ਸਤਨਾਮ। ਸ਼ਕਲ ਸੂਰਤ ਪਹਿਰਾਵੇ ਤੋਂ ਮੁਸਲਮਾਨ ਲੱਗਦੇ ਨੇ, ਤੇ ਚਿਹਰਾ ਉਦਾਸ ਲੱਥਿਆ ਪਿਆ ਚਿਹਰਾ। ਤੇ ਬਾਬਾ ਜੀ ਉਹਨਾਂ ਦੇ ਕੋਲ ਚਲੇ ਗਏ ਤੇ ਜਾ ਕੇ ਪੁੱਛਦੇ ਨੇ, ਗੁਰੂ ਕੇ ਪਿਆਰੇ ਹੋ ਕੌਣ ਤੁਸੀਂ, ਇੱਥੇ ਕੀ ਕਰਨ ਆਏ ਹੋ, ਤੇ ਚਿਹਰਾ ਵੀ ਤੁਹਾਡਾ ਲੱਥਿਆ, ਕੀ ਕਾਰਨ? ਅਤੇ ਉਸ ਵੇਲੇ ਉਹ ਮੁਸਲਮਾਨ ਕੀ ਕਹਿੰਦਾ, ਕਹਿਣ ਲੱਗਾ, ਮਹਾਂਪੁਰਸ਼ੋ ਅਸੀਂ ਦੋਵੇਂ ਜੀ ਜਲੰਧਰ ਤੋਂ ਆਏ ਹਾਂ, ਧਿਆਨ ਦੇਣਾ, ਜਲੰਧਰ ਤੋਂ। ਪਹਿਲੇ ਬੜੀ ਕਿਰਪਾ ਸੀ ਅੱਲਾ ਦੀ, ਬੜੀ ਮਿਹਰ ਸੀ, ਕਾਰੋਬਾਰ ਬੜੇ ਬਖਸ਼ਿਸ਼ ਕਿਰਪਾ ਨਾਲ ਚੱਲ ਰਹੇ ਸੀ, ਪਰ ਹੁਣ ਐਸੀ ਕੋਈ ਪਿਛਲਾ ਕਰਮ ਉੱਪਰ ਆ ਗਿਆ ਜਿਹਦੇ ਨਾਲ ਕੰਗਾਲ ਹੋ ਗਏ ਹਾਂ। ਆਖੋ ਸਤਨਾਮ। ਹੁਣ ਇੱਕ ਵੇਲਾ ਖਾਂਦੇ ਹਾਂ, ਦੂਜੇ ਦੀ ਚਿੰਤਾ ਹੁੰਦੀ ਹੈ, ਕਿਉਂਕਿ ਇਹ ਤਾਂ ਉਹਦੇ ਹੱਥ ਹੈ। ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਕਰਾ ਸਕਦਾ, ਕੋਈ ਉਹਦੇ ਲਈ ਵੱਡੀ ਗੱਲ ਨਹੀਂ। ਇਸ ਲਈ ਹਰ ਕਦਮ ਉਹਦੇ ਭੈ ਵਿੱਚ ਪੁੱਟ ਕਰਕੇ ਪੁੱਟ, ਕਿਤੇ ਕਿਸੇ ਗੱਲ ਦਾ ਦਮ ਨਾ ਮਾਰ ਬਈ, ਨਾ ਮਾਰ ਬਈ। ਜੇ ਭਿਖਾਰੀਆਂ ਨੂੰ ਰਾਜਾ ਬਣਾਉਂਦਾ, ਬਣਾਇਆ ਹੀ ਸੀ ਨਾ ਰਾਜਾ ਮੇਰੇ ਧੰਨ ਗੁਰੂ ਨਾਨਕ ਨੇ, ਜਦੋਂ ਆਇਆ ਸੀ ਇੱਕ ਛੋਟਾ ਜਿਹਾ ਬਾਲਕ ਬੜਾ ਗਰੀਬ, ਆ ਕੇ ਮਹਾਰਾਜ ਜੀ ਦੇ ਅੱਗੇ ਪ੍ਰਸ਼ਾਦਾ ਰੱਖਿਆ, ਜਦੋਂ ਸਾਹਿਬ ਨੇ ਛਕਿਆ ਪ੍ਰਸ਼ਾਦਾ, ਬੜਾ ਗਰੀਬ ਜਿਹਾ ਬਾਲਕ, ਤੇ ਮੁੱਖੋਂ ਮਹਾਰਾਜ ਨੇ ਕੀ ਬਚਨ ਕਰਤਾ, ਕਹਿਣ ਲੱਗੇ, ਸਥੁਰ ਤੇਰਾ ਲੇਫ ਨੇ ਖਾਲੀ, ਪਾਓ ਤੇਰਾ ਪਕਵਾਨ, ਨਾਨਕ ਸਿਫਤੀ ਦਿੱਤਿਆਂ ਆਓ ਬੈਠ ਸੁਲਤਾਨ। ਆਖੋ ਸਤਨਾਮ।
ਆਓ ਬੈਠ ਸੁਲਤਾਨ। ਜਦੋਂ ਇਹ ਕਹਿਤਾ ਹੂੰ ਕਹਿੰਦੇ ਮਹਾਰਾਜ ਮੈਂ ਤੇ ਬੜਾ ਗਰੀਬ, ਤੁਸੀਂ ਮੈਨੂੰ ਸੁਲਤਾਨ ਕਹਿੰਦੇ ਹੋ, ਪਰ ਇੱਧਰ ਮਹਾਰਾਜ ਦਾ ਬਚਨ ਤੇ ਉੱਧਰ ਵੇਖੋ ਵਿਧ ਕੀ ਬਣਦੇ। ਜਦੋਂ ਸਤਿਗੁਰੂ ਜੀ ਦੇ ਕੋਲ ਸਾਰੀ ਰਾਤ ਬੈਠਾ ਰਿਹਾ, ਸੇਵਾ ਕਰਦਾ ਰਿਹਾ, ਜਦੋਂ ਅੰਮ੍ਰਿਤ ਵੇਲਾ ਆਇਆ ਮਹਾਰਾਜ ਕਹਿੰਦੇ ਚੱਲਿਆ ਜਾ ਆਪਣੇ ਘਰ। ਜਦੋਂ ਤੁਰਿਆ ਜਾ ਰਿਹਾ ਤੇ ਨਗਰ ਦਾ ਰਾਜਾ ਕਰ ਗਿਆ ਕੁਦਰਤੀ ਚੜ੍ਹਾਈ, ਤੇ ਰਾਜੇ ਦਾ ਕੋਈ ਔਲਾਦ ਨਹੀਂ ਸੀ, ਪੁੱਤਰ ਨਹੀਂ। ਤੇ ਉਸ ਵੇਲੇ ਰਾਜਾ ਮਰਦਿਆਂ ਮਰਦਿਆਂ ਇਹ ਗੱਲ ਕਹਿ ਗਿਆ ਕਿ ਜਿਹੜਾ ਵੀ ਇਸ ਨਗਰ ਦੇ ਦਰਵਾਜ਼ੇ ਤੋਂ ਪਹਿਲੇ ਸਵੇਰੇ ਲੰਘੇ ਉਹਨੂੰ ਮੇਰੀ ਜਗ੍ਹਾ ਤੇ ਪਾਉਣਾ। ਆਖੋ ਸਤਨਾਮ। ਇਧਰੋਂ ਇੱਕ ਮਹਾਰਾਜ ਜੀ ਦੀ ਸੇਵਾ ਕਰਕੇ ਆ ਰਿਹਾ, ਉਧਰੋਂ ਜਦੋਂ ਨਗਰ ਦੇ ਗੇਟ ਥਾਣੀ ਲੰਘਿਆ ਸਿਪਾਹੀਆਂ ਨੇ ਪਕੜ ਲਿਆ ਪਿਆਰਿਓ, ਜਦੋਂ ਪਕੜਿਆ ਸੁੰਦਰ ਬਸਤਰ ਪਵਾ ਕੇ ਰਾਜ ਸਿੰਘਾਸਣ ਤੇ ਬਾਤਾ। ਤੇ ਉਸ ਵੇਲੇ ਗੁਰੂ ਨਾਨਕ ਦਾ ਬਚਨ ਆ ਗਿਆ ਚੇਤੇ, ਤੇ ਉਸ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਆਓ ਬੈਠ ਸੁਲਤਾਨ। ਪਰ ਸ਼ੁਕਰਾਨੇ ਕਰਨ ਆਇਆ, ਜੇ ਭਿਖਾਰੀਆਂ ਨੂੰ ਰਾਜਾ ਬਣਾ ਸਕਦਾ ਤੇ ਦੂਜੇ ਪਾਸੇ ਉਹ ਵੀ ਨਕਸ਼ਾ ਜੇ ਰਾਜਾ ਤੇ ਭਿਖਾਰੀ। ਹੁਣ ਸ਼ਾਹਜਹਾਨ ਸਾਰੇ ਮੁਲਕ ਦੇ ਉੱਪਰ ਜਿਹਦੀ ਹਕੂਮਤ ਧਿਆਨ ਦੇਣਾ, ਅੱਜ ਉਹੀ ਸ਼ਾਹਜਹਾਨ ਆਪਣੇ ਪੁੱਤਰ ਔਰੰਗਜ਼ੇਬ ਨੇ ਬਦਨੀ ਬਣਾ ਲਿਆ। ਆਖੋ ਸਤਨਾਮ। ਉਸੇ ਸ਼ਾਹਜਹਾਨ ਨੂੰ ਜਿਹਦੀ ਕਲਮ ਚੱਲਦੀ ਹੈ, ਜਿਹਦਾ ਹੁਕਮ ਚੱਲਦਾ, ਹੁਣ ਰੋਟੀ ਦੀਆਂ ਬੁਰਕੀਆਂ ਤੇ ਪਾਣੀ ਦੇ ਘੁੱਟ ਗਿਣ ਗਿਣ ਕੇ ਦੇ ਰਿਹਾ ਔਰੰਗਜ਼ੇਬ। ਆਖੋ ਸਤਨਾਮ। ਜੇ ਭਿਖਾਰੀਆਂ ਤੋਂ ਰਾਜਾ ਬਣਾਉਂਦਾ, ਦੂਜੇ ਪਾਸੇ ਰਾਜਿਆਂ ਤੋਂ ਭਿਖਾਰੀ ਵੀ ਬਣਾ ਸਕਦਾ, ਉਹਦੇ ਲਈ ਕੋਈ ਵੱਡੀ ਗੱਲ ਨਹੀਂ। ਜੇ ਕੋਈ ਦਮ ਮਾਰ ਬੈਠੇ ਉਹਨੂੰ ਲਾਉਣਾ ਵੀ ਆਉਂਦਾ ਇੱਕ ਸਕਿੰਟ ਚ। ਆਖੋ ਸਤਨਾਮ। ਹੈਂਜੀ, ਇੱਥੋਂ ਤੱਕ ਲਿਖਦਾ ਇਤਿਹਾਸ ਸ਼ਾਹਜਹਾਨ ਦੇ ਬਾਰੇ। ਜਦੋਂ ਔਰੰਗਜ਼ੇਬ ਨੇ ਨਾ ਸ਼ਾਹਜਹਾਨ ਆਪਣੇ ਪਿਤਾ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ 'ਚ ਤਬਦੀਲ ਕਰਨਾ ਸੀ ਨਾ, ਤਾਂ ਰਸਤੇ 'ਚ ਜਾ ਰਿਹਾ ਤੇ ਸ਼ਾਹਜਹਾਨ ਪਤਾ ਕੀ ਕਹਿੰਦਾ ਆਪਣੇ ਸਿਪਾਹੀਆਂ ਨੂੰ, ਵੇਖੋ ਜਿਨ੍ਹਾਂ 'ਤੇ ਪਹਿਲੇ ਹੁਕਮ ਚੱਲਦਾ ਉਹਨਾਂ ਨੇ ਹੁਣ ਬੰਦੀ ਬਣਾਇਆ ਹੈ। ਕਹਿੰਦਾ ਮੈਂ ਜਲ ਪਾਣੀ ਵਰਤਣਾ, ਜਲ ਪਾਣੀ ਕਈ ਸ਼ਾਇਦ ਨਾ ਸਮਝਦੇ ਹੋਣ, ਪਿਸ਼ਾਬ ਕਰਨ ਜਾਣਾ। ਅਤੇ ਉਹ ਕਹਿੰਦਾ ਮੈਂ ਜਲ ਪਾਣੀ ਵਰਤਣਾ ਇੱਕ ਸਕਿੰਟ ਲਈ, ਮੈਨੂੰ ਇੱਥੇ ਰੋਕਿਆ ਜਾਵੇ। ਜਦੋਂ ਉਹਨੂੰ ਰੋਕਿਆ ਸਾਈਡ 'ਤੇ ਜਦੋਂ ਗਿਆ ਜਲ ਪਾਣੀ ਵਰਤਣ ਦੇ ਲਈ, ਟਾਈਮ ਥੋੜ੍ਹਾ 4-5 ਮਿੰਟ ਵੱਧ ਲੱਗ ਗਿਆ ਟਾਈਮ। ਜਦੋਂ ਸਿਪਾਹੀ ਪਿੱਛੇ ਖੜ੍ਹੇ ਸੀ ਉਹਨਾਂ ਨੇ ਡੰਡਾ ਮਾਰਿਆ, ਭਾਈ ਕੀ ਕਰਨਾ ਤੂੰ? ਅਤੇ ਜਦੋਂ ਅੱਗੇ ਆ ਕੇ ਵੇਖਦੇ ਜਲ ਪਾਣੀ ਨਹੀਂ ਵਰਤ ਰਿਹਾ, ਘਾਹ ਏ ਅਤੇ ਘਾਹ ਨੂੰ ਪੁੱਟ ਪੁੱਟ ਕੇ ਖਾ ਰਿਹਾ। ਆਖੋ ਸਤਨਾਮ। ਭੁੱਖ ਬਰਦਾਸ਼ਤ ਨਹੀਂ ਸੀ ਹੋ ਰਹੀ। ਹੋਵੇ ਏਡਾ ਵੱਡਾ ਰਾਜਾ ਬਾਦਸ਼ਾਹ ਹੋਵੇ ਤੇ ਕੱਚੇ ਰਾਜਾ ਤੇ ਭਿਖਾਰੀ ਵਾਲੀ ਅਵਸਥਾ ਬਣ ਜੇ, ਉਹਦੇ ਕੋਲ ਡਰ ਕੇ ਹਰ ਕਦਮ ਪੁੱਟ ਡਰ ਕੇ। ਜੇ ਉਹ ਦਾਤਾਂ ਦੇਣ ਵਿੱਚ ਡਰਦਾ, ਜਦੋਂ ਵਾਪਸ ਲੈਂਦਾ ਤੇ ਉਹ ਕਿਸੇ ਕੋਲੋਂ ਪੁੱਛਦਾ ਥੋੜੀ ਹੈ। ਅੱਖ ਸਤਨਾਮ। ਉਹਦੇ ਕੋਲੋਂ ਡਰ ਕੇ ਰਹਿ। ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਬਿਖੋਟ ਗਵਾਵੇ। ਏਕ ਭੀ ਨਾ ਦੇ ਦਸ ਵੀ ਬੋਲਦੇ ਨਹੀਂ, ਏਕ ਭੀ ਨਾ ਦੇ ਦਸ ਵੀ ਤੋਂ ਮੂੜਾ ਕੋ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੇ। ਯਾਰੇ ਉਹਦੇ ਕੋਲੋਂ ਡਰ ਕੇ ਰਹੋ, ਡਰ ਕੇ ਉਹਦੇ ਭੈ ਦੇ ਵਿੱਚ ਜੀਵਨ, ਨਿਰਮਲ ਭੈ ਦੇ ਵਿੱਚ ਜੀਵਨ ਬਤੀਤ ਹੋਵੇ, ਨਿਰਮਲ ਭੈ ਚ। ਤੋ ਖੈਰ ਉੱਥੇ ਹੀ ਆਇਓ। ਇਹ ਦੋਵੇਂ ਮੀਆਂ ਬੀਬੀ ਕੀ ਕਹਿੰਦੇ, ਮਹਾਂਪੁਰਸ਼ੋ ਪਹਿਲੇ ਬੜੀ ਕਿਰਪਾ ਸੀ ਜਲੰਧਰ 'ਚ, ਬੜੇ ਸੋਹਣੇ ਕਾਰੋਬਾਰ, ਪਰ ਪਿਛਲੇ ਕਰਮਾਂ ਕਰਕੇ ਕੰਗਾਲ ਹੋ ਗਏ, ਕੁਝ ਕਿਰਪਾ ਕਰੋ। ਅਤੇ ਮਹਾਂਪੁਰਸ਼ਾਂ ਨੇ ਨਾ ਉਹਨਾਂ ਨੂੰ ਸੁੰਦਰ ਬਸਤਰ ਪਵਾਏ, ਸੇਵਾਦਾਰਾਂ ਦਾ ਹੁਕਮ ਲਵਾ ਕੇ ਕਹਿੰਦੇ ਕੁਝ ਦਿਨ ਇੱਥੇ ਰਹੋ, ਗੁਰੂ ਨਾਨਕ ਕਿਰਪਾ ਕਰੇਗਾ। ਸੁੰਦਰ ਬਸਤਰ ਪਵਾ ਤੇ ਧਿਆਨ ਦੇਣਾ, ਇੱਕ ਦੋ ਦਿਨ ਜਦੋਂ ਬੀਤੇ, ਪ੍ਰਸ਼ਾਦਾ ਪਾਣੀ ਛਕਦੇ ਨੇ, ਸੇਵਾ ਕਰਦੇ ਨੇ, ਰਹਿਣ ਦਾ ਵੀ ਪ੍ਰਬੰਧ ਹੋ ਗਿਆ, ਸਾਰੀ ਕਿਰਪਾ ਹੋ ਗਈ। ਇੱਕ ਦੋ ਦਿਨ ਜਦੋਂ ਬੀਤੇ ਤੇ ਇਹ ਮੁਸਲਮਾਨ ਕੀ ਵੇਖਦਾ, ਜਦੋਂ ਬਾਬਾ ਸੰਗਤ ਸਿੰਘ ਜੀ ਕਥਾ ਦੀ ਸਮਾਪਤੀ ਕਰਦੇ ਤੇ ਹਰ ਕੋਈ ਸੰਗਤ ਦਾ ਪ੍ਰੇਮੀ ਆਪਣੇ ਦੁੱਖ ਤਕਲੀਫ ਮਹਾਂਪੁਰਸ਼ਾਂ ਦੇ ਅੱਗੇ ਰੱਖ ਕੇ ਤੇ ਢੰਗ ਪੁੱਛਦੇ ਨੇ ਕਿਵੇਂ ਦੂਰ ਹੋਵੇ। ਅੱਜ ਇਹਦੇ ਮਨ 'ਚ ਵੀ ਚਾਹ ਚੜ੍ਹ ਗਿਆ, ਕਹਿੰਦਾ ਮਹਾਂਪੁਰਸ਼ਾਂ ਕੋਲ ਸਾਰੀ ਸੰਗਤ ਪੁੱਛਦੀ ਹੈ ਕਿ ਕੋਈ ਨੇਮ ਦੱਸੋ, ਇੱਦਾਂ ਦੁੱਖ ਕਿਉਂ ਨਾ ਹੋਵੇ, ਮੈਂ ਵੀ ਪੁੱਛ ਲਵਾਂ। ਹੱਕ ਸਤਨਾਮ। ਤੇ ਉਸ ਵੇਲੇ ਪਿਆਰਿਓ ਮਹਾਂਪੁਰਸ਼ਾਂ ਦੇ ਕੋਲ ਗਿਆ ਬਾਬਾ ਜੀ, ਇਹ ਜਿਹੜੀ ਕੰਗਾਲਤਾ ਆਈ ਹੈ ਕਰਮਾਂ 'ਚ, ਆਪ ਜੀ ਕਿਰਪਾ ਕਰੋ, ਦੂਰ ਹੋ ਜੇ, ਕੁਝ ਆਪਣੀ ਰਸਨਾ ਤੋਂ ਬਚਨ ਕਰੋ। ਤੇ ਉਸ ਵੇਲੇ ਸੰਤ ਸੰਗਤ ਸਿੰਘ ਜੀ ਨੇ ਕੀ ਆਖਿਆ ਉਸ ਮੁਸਲਮਾਨ ਨੂੰ, ਭਾਈ ਹਰ ਟਾਈਮ ਧਿਆਨ ਦੇਣਾ, ਹਰ ਟਾਈਮ ਇਸ ਪੰਕਤੀ ਦਾ ਜਾਪ ਕਰਨ ਦਾ ਯਤਨ ਕਰਿਆ ਕਰ। ਕਿਹੜੀ ਪੰਕਤੀ? ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ। ਧਿਆਨ ਦੇਣਾ, ਇਹ ਪੰਕਤੀ ਇੱਕ ਪੰਕਤੀ ਦਿੱਤੀ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿੱਧ, ਤੇ ਨਾਲ ਆਖਿਆ ਪੰਕਤੀ ਦਾ ਹਰ ਵੇਲੇ ਯਤਨ ਕਰਿਆ ਕਰ ਜਾਪ ਕਰਨ ਦਾ। ਜੀ ਸੱਤ ਬਚਨ, ਉਸ ਮੁਸਲਮਾਨ ਪ੍ਰੇਮੀ ਨੇ ਬਚਨ ਸੰਭਾਲ ਲਿਆ। ਉਹ ਬਚਨ ਸੰਭਾਲਣ ਵਾਲਾ ਵੀ ਚਾਹੀਦਾ, ਜੇ ਕੋਈ ਮੰਨੇ ਕੀ ਗੱਤ
ਕਹੀ ਨਾ ਜਾਏ।
ਜੇ ਸੁਣੀ ਜਾਓਗੇ, ਪੜ੍ਹੀ ਜਾਓਗੇ, ਮੰਨੋਗੇ ਨਹੀਂ ਤੇ ਪਿਆਰੇ ਇੰਨਾ ਲਾਭ ਨਹੀਂ। ਆਖੋ ਸਤਨਾਮ, ਕੁਝ ਨਾ ਕੁਝ ਮੰਨਣਾ ਵੀ ਹੈ। ਅੱਜ ਸੁਖਮਨੀ ਸਾਹਿਬ ਦੀਆਂ ਵਡਿਆਈਆਂ ਕਰ ਰਹੇ ਹੋ ਤੇ ਅੱਜ ਤੋਂ ਪ੍ਰਣ ਕਰਕੇ ਜਾਓ ਸਾਹਿਬ ਜੀ, ਜਿਵੇਂ ਵੀ ਹੋਵੇ ਘੱਟ ਤੋਂ ਘੱਟ ਇੱਕ ਪਾਠ ਸੁਖਮਨੀ ਸਾਹਿਬ ਦਾ ਡੇਲੀ ਕਰਾਂਗੇ। ਜੇ ਬਹੁਤ ਮਜਬੂਰੀ, ਅਜੇ ਟਾਈਮ ਲੱਗ ਜਾਂਦਾ, ਕਈ ਅਜੇ ਸਟਾਰਟਿੰਗ ਵਾਲੇ ਹੁੰਦੇ ਨੇ, ਦੋ ਘੰਟੇ ਵੀ ਲੱਗ ਜਾਂਦੇ ਸੁਖਮਨੀ ਸਾਹਿਬ ਕਰਦੇ ਆ, ਅੱਧੇ ਪਾਠ ਦੀ ਰੁਟੀਨ ਬਣਾਓ। ਬੇਸ਼ੱਕ 12 ਅਸ਼ਟਪਦੀਆਂ ਅੱਜ, 12 ਕੱਲ ਕਰਨੀਆਂ ਨੇ, ਪਰ ਸੁਖਮਨੀ ਸਾਹਿਬ ਦੀ ਰੁਟੀਨ ਜ਼ਰੂਰ ਚਲਾਓ। ਬੜੀ ਕਿਰਪਾ ਵਾਲੀ ਹੈ ਬਾਣੀ ਜੇ ਪਿਆਰੇ। ਬਹੁਤ ਮਹਾਂਪੁਰਸ਼ ਕਹਿੰਦੇ ਪੰਕਤੀ ਪੜਿਆ ਕਰ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ। ਤੇ ਹੁਣ ਬਚਨ ਸੰਭਾਲ ਕੇ ਹਰ ਵੇਲੇ ਇਹੋ ਹੀ ਪੜਦਾ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਰਿੱਧ ਸਿੱਧ ਨਾਉ ਨਿੱਧ, ਰਿੱਧ ਸਿੱਧ ਨਾਉ ਨਿੱਧ, ਰਿੱਧ ਸਿੱਧ ਨਾਉ ਨਿੱਧ, ਰਿੱਧ ਸਿੱਧ ਨਾਉ ਨਿੱਧ। ਹਰ ਵੇਲੇ ਹੁਣ ਇਹੋ ਹੀ ਪੰਕਤੀ ਪੜਦਾ ਤੇ ਇਤਿਹਾਸ ਲਿਖਦਾ ਜੀ, ਅਜੇ 3 ਦਿਨ ਹੋਏ ਨੇ, 3 ਦਿਨ ਇਸ ਪੰਕਤੀ ਦਾ ਜਾਪ ਕਰਦੇ ਆ, 3 ਦਿਨ। ਤੇ ਇੱਕ ਜਿਮੀਦਾਰ ਆਇਆ ਸੰਤ ਸੰਗਤ ਸਿੰਘ ਜੀ ਦੇ ਦਰਸ਼ਨ ਕਰਨ। ਆਉਂਦੇ ਆ, ਜਦੋਂ ਦਰਸ਼ਨ ਕਰਨ ਆਇਆ ਤੇ ਕੁਦਰਤੀ ਇਸ ਮੁਸਲਮਾਨ ਵੱਲ ਧਿਆਨ ਚਲਿਆ ਗਿਆ ਤੇ ਕੋਲ ਚਲਿਆ ਗਿਆ ਉਹਨਾਂ ਦੇ, ਭਾਈ ਅੱਜ ਤੁਸੀਂ ਨਵੇਂ ਹੀ ਵੇਖ ਰਹੇ ਹਾਂ ਅਸੀਂ ਤੁਹਾਨੂੰ ਇੱਥੇ, ਪਹਿਲੇ ਕਦੀ ਨਹੀਂ ਵੇਖਿਆ, ਕੌਣ ਹੋ ਤੁਸੀਂ? ਤੇ ਉਸ ਵੇਲੇ ਉਹ ਕਹਿੰਦੇ ਇੱਦਾਂ ਇੱਦਾਂ ਕੰਗਾਲਤਾ ਆ ਗਈ, ਕਰਮਾਂ ਦੇ ਵਿੱਚ ਮਹਾਂਪੁਰਸ਼ਾਂ ਦੇ ਦੀਦਾਰ ਕਰਨ ਆਏ ਹਾਂ, ਬਸ 2-3 ਦਿਨ ਹੀ ਹੋਏ ਨੇ ਇੱਥੇ ਆਏ ਹਾਂ। ਅਤੇ ਉਸ ਵੇਲੇ ਉਹ ਕਹਿੰਦਾ ਜ਼ਿਮੀਦਾਰ, ਬਈ ਇੱਕ ਚੀਜ਼ ਮੈਂ ਨੋਟ ਕੀਤੀ ਹੈ, 5-7 ਮਿੰਟ ਹੋ ਗਏ ਮੈਨੂੰ ਤੇਰੇ ਕੋਲ ਖੜ੍ਹੇ ਹਾਂ, ਆਹ ਮੂੰਹ 'ਚ ਕੀ ਬੁੜਬੜਾਉਂਦਾ, ਮੂੰਹ 'ਚ ਕੀ ਪੜਦਾ? ਤੇ ਉਸ ਵੇਲੇ ਕਹਿੰਦਾ ਮੈਨੂੰ ਅੱਲਾ ਵਾਲਿਆਂ ਨੇ ਇੱਕ ਕਲਾਮ ਬਖਸ਼ੀ ਹੈ। ਆਖੋ ਸਤਨਾਮ, ਬਈ ਕਿਹੜੀ ਕਲਾਮ ਬਖਸ਼ੀ? ਕਹਿੰਦਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਇਹ ਕਲਾਮ ਬਖਸ਼ੀ, ਮੈਂ ਇਹਦਾ ਜਾਪ ਕਰਦਾ। ਤੇ ਉਸ ਵੇਲੇ ਉਹ ਜ਼ਿਮੀਦਾਰ, ਵੇਖੋ 3 ਦਿਨ ਤੋਂ ਹੀ ਕਿਵੇਂ ਮਾੜੇ ਕਰਮ ਹਟਣੇ ਤੇ ਨਵੇਂ ਜਨਮ ਲੈਣੇ ਸ਼ੁਰੂ ਹੋ ਗਏ, ਨਵੇਂ ਉੱਭਰਨੇ ਸ਼ੁਰੂ ਹੋ ਗਏ, ਕਿਵੇਂ? ਧਿਆਨ ਦੇਣਾ, ਉਹ ਜ਼ਿਮੀਦਾਰ ਕਹਿੰਦਾ ਮੈਂ ਬਾਬਾ ਜੀ ਕੋਲ ਆਇਆ ਇਸੇ ਕੰਮ ਲਈ ਕਿ ਜ਼ਮੀਨਾਂ ਬਹੁਤ ਨੇ, ਕੋਈ ਰਾਖੀ ਕਰਨ ਵਾਲਾ ਚਾਹੀਦਾ। ਆਖੋ ਸਤਨਾਮ, ਧਿਆਨ ਦੇਣਾ, ਜ਼ਮੀਨਾਂ ਮੇਰੇ ਕੋਲ ਬਹੁਤ ਨੇ, ਰਾਖੀ ਕਰਨ ਵਾਲਾ ਚਾਹੀਦਾ, ਜੇ ਇਉਂ ਕਰ ਤੂੰ ਰਾਖੀ ਕਰਨ ਦੇ ਲਈ ਮੇਰੇ ਕੋਲ ਆ ਜਾ, ਰਹਿਣ ਨੂੰ ਮਕਾਨ ਵੀ ਦੇ ਦਿਆਂਗੇ, ਰੋਟੀ ਪਾਣੀ ਵੀ ਉੱਥੋਂ ਹੀ ਚੱਲੇਗਾ ਤੇ ਨਾਲ ਲੀੜੇ ਕੱਪੜੇ ਦਾ ਵੀ ਇੰਤਜ਼ਾਮ ਹੋ ਜਾਏਗਾ। ਆਖੋ ਸਤਨਾਮ, ਹੋਏ 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 ਹੋਏ, ਜਦੋਂ ਇੰਨੀ ਗੱਲ ਉਹਦੇ ਮੂੰਹੋਂ ਸੁਣੀ ਇਹਦੇ ਬੈਰਾਗ ਦੀ ਹੱਦ ਨਾ ਰਹੀ ਕਿ ਅਜੇ 3 ਦਿਨ ਹੀ ਬੀਤੇ ਨੇ ਤੇ ਕਿਰਪਾ ਵਾਲੀ ਲਾਈਨ ਕਿਵੇਂ ਖੁੱਲ ਰਹੀ ਹੈ। ਮਹਾਂਪੁਰਸ਼ਾਂ ਕੋਲੋਂ ਲਈ ਅੱਗੇ ਆ ਤੇ ਚੱਲਿਆ ਗਿਆ ਜੀ ਜ਼ਿਮੀਦਾਰ ਦੇ ਨਾਲ। ਸਮਾਂ ਬੀਤਦਾ ਜਾ ਰਿਹਾ, ਹਰ ਕੰਮ ਨੂੰ ਮਨ ਲਾ ਕੇ ਕਰਦਾ, ਮਨ ਲਾ ਕੇ। ਹੁਣ ਤੁਸੀਂ ਸਿਆਣੇ ਬੈਠੇ ਹੋ, ਤੁਹਾਡੀ ਦੁਕਾਨ 'ਤੇ ਕੋਈ ਨੌਕਰ ਹੋਵੇ, ਤੁਹਾਡਾ ਹਰ ਕਹਿਆ ਮੰਨੇ, ਹਰ ਕੰਮ ਨੂੰ ਮਨ ਕਰਕੇ ਕਰੇ, ਕਿਸੇ ਕੰਮ 'ਚ ਆਲਸ ਨਾ ਕਰੇ, ਤੇ ਤੁਸੀਂ ਕਹਿੰਦੇ ਹੋ ਨਾ ਕਿਉਂ ਨਾ ਹੋਵੇ, ਇਹਦੀ ਥੋੜ੍ਹੀ ਬਹੁਤ ਤਨਖਾਹ ਵਧਾ ਦਈਏ। ਆਖੋ ਸਤਨਾਮ, ਘਰ 'ਚ ਵੀ ਗਰੀਬੀ ਹੈ, ਇਹਦੇ ਕਿਉਂ ਨਾ ਹੋਵੇ, ਥੋੜ੍ਹੀ ਬਹੁਤ ਵਧਾ ਦਈਏ। ਤੇ ਉਸੇ ਤਰ੍ਹਾਂ ਉਸ ਜ਼ਿਮੀਦਾਰ ਨੇ ਤਨਖਾਹ ਵੀ ਵਧਾ ਤੀ, ਮਕਾਨ ਵੀ ਹੋਰ ਸੁੰਦਰ ਬਣ ਗਿਆ, ਬੜੀ ਕਿਰਪਾ। ਤੇ ਇੱਕ ਦਿਨ ਇਹ ਮੁਸਲਮਾਨ ਕੀ ਕਹਿੰਦਾ ਜ਼ਿਮੀਦਾਰ ਨੂੰ, ਕਹਿੰਦਾ ਤੁਸੀਂ ਜ਼ਮੀਨਾਂ ਦੂਜੇ ਲੋਕਾਂ ਨੂੰ ਦਿੰਦੇ ਹੋ ਖੇਤੀ ਕਰਨ ਦੇ ਲਈ, ਤੇ ਕਿਰਪਾ ਕਰੋ ਕੁਝ ਜ਼ਮੀਨ ਤੁਸੀਂ ਮੈਨੂੰ ਦਿਓ, ਹੌਲੀ ਹੌਲੀ ਤੁਹਾਡੇ ਪੈਸੇ ਮੈਂ ਲਾ ਦਿਆਂਗਾ। ਤੇ ਹੁਣ ਵਿਸ਼ਵਾਸ ਬਣ ਚੁੱਕਾ ਸੀ ਉਹਦਾ, ਉਹਨੇ ਇਹਨੂੰ ਜ਼ਮੀਨ ਦੇਤੀ ਖੇਤੀ ਕਰਨ ਦੇ ਲਈ। ਜਦੋਂ ਮਨ ਕਰਕੇ ਖੇਤੀ ਕਰਨੀ ਸ਼ੁਰੂ ਕੀਤੀ ਨਾਲ ਸਿਮਰਨ, ਉਹ ਪੰਕਤੀ ਪੜਦਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ। ਜਦੋਂ ਖੇਤੀ ਕਰਦਿਆਂ ਵੀ ਪੰਕਤੀ, ਹਰ ਟਾਈਮ ਪੰਕਤੀ ਪੜਦਾ, ਫਸਲ ਇੰਨੀ ਹੋਈ ਕਿ ਕਮਾਲ ਆਖੋ ਸਤਨਾਮ। ਦਿਨੋ ਦਿਨ ਦਿਨੋ ਦਿਨ ਦਿਨੋ ਦਿਨ ਮਾਇਆ ਚਰਨਾਂ ਵੱਲ ਆਉਂਦੀ ਗਈ ਆਉਂਦੀ ਗਈ। ਉਹ ਮੁਸਲਮਾਨ ਜਿਹੜਾ ਇੱਕ ਟਾਈਮ ਸੀ ਕੰਗਾਲ ਹੋ ਗਿਆ, ਇੱਕ ਵੇਲੇ ਦੀ ਖੰਦ ਹੈ ਦੂਜੇ ਵੇਲੇ ਦੀ ਚਿੰਤਾ ਸੀ, ਅੱਜ ਉਹ ਮੁਸਲਮਾਨ 2 ਏਕੜ ਜ਼ਮੀਨ ਦਾ ਮਾਲਕ ਬਣ ਗਿਆ। ਆਖੋ ਸਤਨਾਮ
ਵਾਹਿਗੁਰੂ।
ਤੇ ਹੁਣ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਇਆ ਮਹਾਂਪੁਰਖੋ, ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਆਪ ਜੀ ਨੇ ਉਹ ਪੰਕਤੀ ਬਖਸ਼ੀ, ਤੇ ਉਸ ਪੰਕਤੀ ਨੇ ਆਹ ਵੇਖੋ ਕਿੰਨੇ ਰੰਗ ਭਾਗ ਲਾਏ ਨੇ। ਤੇ ਉਸ ਵੇਲੇ ਉਹ ਮੁਸਲਮਾਨ ਕਹਿੰਦਾ, ਬਾਬਾ ਜੀ ਜਿੱਥੇ ਇਹ ਪੰਕਤੀ ਤੁਸੀਂ ਦੇ ਕੇ ਮੇਰਾ ਇਹ ਲੋਕ ਸਵਾਰਿਆ, ਕੁਣ ਹੁਣ ਕੋਈ ਇਹੋ ਜਿਹੀ ਕਲਾਮ ਵੀ ਬਖਸ਼ੋ ਜਿਹਦੇ ਨਾਲ ਮੇਰਾ ਪ੍ਰਲੋਕ ਵੀ ਸਵਰ ਜਾਵੇ। ਤੇ ਬਾਬਾ ਜੀ ਨੇ ਕਿਹਾ, ਜਿੱਥੇ ਉਹ ਪੰਕਤੀ ਦਾ ਜਾਪ ਕਰਦਾ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਾਉ ਨਿੱਧ, ਹੁਣ ਵੱਧ ਤੋਂ ਵੱਧ ਇਹ ਪੰਕਤੀ ਦਾ ਵੀ ਨਾਲ ਜਾਪ ਕਰਿਆ ਕਰ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਆਖੋ ਸਤਨਾਮ। ਜਦੋਂ ਇਹ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰਤਾ, ਕਪਾਟ ਖੁੱਲ ਗਏ। ਇੰਨੀ ਸੁਖਮਣੀ ਸਾਹਿਬ ਦੀ ਬਾਣੀ ਨਾਲ ਇੰਨਾ ਪਿਆਰ ਹੋ ਗਿਆ ਕਿ ਇਹਨਾਂ ਨੇ ਉਰਦੂ ਦੇ ਵਿੱਚ ਆਪਣੇ ਘਰ ਸੁਖਮਣੀ ਸਾਹਿਬ ਦਾ ਗੁਟਕਾ ਰੱਖਿਆ। ਰੋਜ਼ਾਨਾ ਦੋਵੇਂ ਮੀਆਂ ਬੀਬੀ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਬਣ ਗਏ। ਇਹ ਜੇ ਪਿਆਰੇ ਸੁਖਮਣੀ ਸਾਹਿਬ ਦੀ ਬਾਣੀ ਦੀ ਤਾਕਤ, ਜੋ ਪੜ੍ਹੀ ਜੇ ਜੋ ਸੁਣੀ ਜੇ ਜੇ ਮਨ ਕਵੇ ਨਾ ਕੀ ਲਾਭ ਏ, ਮਨ ਨੂੰ ਆਪਣੇ ਲਾਭ ਸੁਣਾਇਓ। ਜੇ ਕਰਮਾਂ 'ਚ ਕਿਤੇ ਕੰਗਾਲਤਾ ਵੀ ਲਿਖੀ ਹੋਵੇ ਤੇ ਸੁਖਮਣੀ ਸਾਹਿਬ ਦੀ ਉਹ ਬਾਣੀ ਤੇਰੀ 10 ਸਾਲਾਂ ਦੀ ਗਰੀਬੀ ਨੂੰ 10 ਦਿਨਾਂ 'ਚ ਕੱਟ ਸਕਦੀ ਹੈ, 10 ਦਿਨਾਂ ਦੀ ਗਰੀਬੀ ਨੂੰ 10 ਸਕਿੰਟਾਂ 'ਚ ਵੀ ਕੱਟ ਸਕਦੀ ਹੈ, ਤੇ ਸੁਪਨੇ 'ਚ ਵੀ ਕੱਟ ਸਕਦੀ ਹੈ। ਰੱਜ ਕੇ ਆਖੋ ਸਤਨਾਮ। ਇਹ ਸੁਖਮਣੀ ਸਾਹਿਬ ਦੀ ਬਾਣੀ ਦੇ ਲੜ ਅਸੀਂ ਸਾਰੇ ਲੱਗੀਏ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ। ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ ਵੱਲ ਆ ਜਾਵਾਂਗੇ ਜੀ। ਸਾਰੀ ਸੰਗਤ ਪਿਆਰ ਦੇ ਨਾਲ ਹੁਣ ਗੱਜ ਵੱਜ ਕੇ ਬੋਲਿਓ, ਕੋਈ ਵੀ ਰਸਨਾ ਖਾਲੀ ਨਾ ਰਹੇ। ਇਹ ਬਾਣੀ ਕਿਹੜੀ ਬਾਣੀ ਹੈ ਜੀ, ਸਾਰੇ ਪੜ੍ਹੋ ਪਿਆਰ ਦੇ ਨਾਲ।
ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ,
ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ,
ਸੁਖ ਅੰਮ੍ਰਿਤ ਪ੍ਰਭ ਨਾਮ।
ਭਗਤ ਜਨਾ ਕੇ ਮਨ ਬਿਸਰਾਮ,
ਭਗਤ ਜਨਾ ਕੇ ਮਨ ਬਿਸਰਾਮ,
ਭਗਤ ਜਨਾ ਕੇ ਵਿਸਰਾਮ,
ਭਗਤ ਜਨਾ ਕੇ ਮਨ ਵਿਸਰਾਮ,
ਭਗਤ ਜਨਾ ਕੇ ਮਨ ਵਿਸਰਾਮ, ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਮਾਨੀ ਪ੍ਰਭਨਾਮ। ਵਾਹਿਗੁਰੂ 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 ਵਾਹਿਗੁਰੂ
ਗੁਰੂ ਕਿਰਪਾ ਸਾਰੇ
ਵਾਹਿਗੁਰੂ 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 ਵਾਹਿਗੁਰੂ
ਪ੍ਰਭਨਾਮ।
ਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ
ਭਗਤ ਜਨਾ
ਭਗਤ ਜਨਾ ਕੇ ਮਨ ਬਿਸਰਾਮ
ਭਗਤ ਜਨਾ ਕੇ ਮਨ ਬਿਸਰਾਮ
ਭਗਤ ਜਨਾ ਕੇ ਮਨ ਬਿਸਰਾਮ
ਸੁਖਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ
ਸੁਖਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ ਅੰਮ੍ਰਿਤ ਪ੍ਰਭ ਨਾਮ ਜਪੋ ਸੁਖ ਮਾਨੀ ਸੁਖ
ਅੰਮ੍ਰਿਤ ਪ੍ਰਭ ਨਾਮ
ਭਗਤ ਜਨਾ ਕੇ ਮਨ ਬਿਸਰਾਮ ਭਗਤ ਜਨਾ ਕੇ ਮਨ ਬਿਸਰਾਮ ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖ ਮਾਨੀ ਸੁਖ ਅੰਮ੍ਰਿਤ ਪ੍ਰਭ ਨਾਮ